ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਿਰੜਾਇਆ ਬਿਨ ਨਾਮੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਿਰੜਾਇਆ ਬਿਨ ਨਾਮੈ ਜੀਵਨ ਬਿਰਥਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਬੁਲੰਦ ਅਖਤਰਸ਼ ਹਰ ਦੋ ਆਲਮ ਫਰੋਜ਼ ਭਗਤ ਵਛਲ ਦੀਨਾ ਬੰਧੂ ਪਤਿਤ ਪਾਵਨ ਕਰਨਾ ਨਿਧਾਨ ਅੰਤਰ ਜਾਮੀ ਪੁਰਖ ਵਿਧਾਤੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰੀਰ ਕਰਕੇ ਮਨ ਕਰਕੇ ਜੁੜਮਿਲ ਕਰਕੇ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡੇ ਭਾਗ ਜੋ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੋਂ ਸਾਡੀ ਗਰੀਬ ਨਿਵਾਜੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਆਪਣੀ ਮੁਬਾਰਕ ਰਸਨਾ ਤੋਂ ਜੋ ਅੱਜ ਦਾ ਪਾਵਨ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ ਉਸ ਨੂੰ ਵਿਚਾਰਨ ਵਾਸਤੇ ਉਸ ਨੂੰ ਆਪਣੇ ਚਿੱਤ ਹਿਰਦੇ ਦੇ ਵਿੱਚ ਵਸਾਉਣ ਵਾਸਤੇ ਉਹਦੇ ਅੱਖਰ ਅੱਖਰ ਨੂੰ ਵਿਚਾਰ ਕੇ ਉਹਦੇ ਉੱਤੇ ਚੱਲਣ ਵਾਸਤੇ ਗੁਰੂ ਨਿਰੰਕਾਰ ਨੇ ਇਹ ਮਹਾਨ ਸਮੇਂ ਦੀ ਬਖਸ਼ਿਸ਼ ਸਾਨੂੰ ਕੀਤੀ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਵਿਖੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਉਸ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹ ਸਾਡੇ ਹਿਰਦੇ ਤੇ ਕਿਵੇਂ ਵਸੇ ਮਹਾਰਾਜ ਉਹ ਨਾਮ ਦੀ ਕਿਰਪਾ ਸਾਡੇ ਤੇ ਕਿਵੇਂ ਹੋਵੇ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੈਤ ਸ੍ਰੀ ਰਾਗਣੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਮੁਬਾਰਕ ਸ਼ਬਦ ਉਚਾਰਨ ਕਰਨਾ ਕੀਤਾ ਔਰ ਤੁਹਾਡੀ ਗਿਆਤ ਹੋਵੇ ਇਹ ਪਾਵਨ ਸ਼ਬਦ ਜੋ ਹੈ ਇਹ ਜੈਤ ਸ੍ਰੀ ਰਾਗ ਦਾ ਆਰੰਭਕ ਸ਼ਬਦ ਹੈ ਔਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੌ ਪਦਿਆਂ ਦੇ सिरलेख दे हेठ सतगुरु सच्चे पातशाह ने गुरबाणी उचारण कीती और उस शब्द नूं विचारन वास्ते, उस शब्द की व्याख्या करन वास्ते, उस शब्द नूं चित हिरदे विच वसा के अपनी जिंदगी नूं सुहाणा बनाउण वास्ते मुबारक सतगुरां ने मुबारक समय की यह बख्शिश की है। आओ जितना समा गुरु ने त्रुट करके साड़ी झोली दे विच पाया ओ समय नू सतगुरां दे मुबारक शब्दां दी विचार करके सुहाणा बनाउण दा यतन करिए। गुरु निरंकार सोढ़ी सुल्तान धन गुरु रामदास साहिब जीओ महाराज कृपा करियो पातशाह विच आप वरत के सिर ते मेर दा हथ रख के टिकाओ बख्श करके अपनी कथा आप ही करवा लैणी। आप संगत असीस देहो असीस बख्श दिया बड़े अदब और प्यार सहित उच्चारण करो जी सतनाम श्री वाहे गुरु।
सतनाम श्री वाहे गुरु साहेब जी। जैत सरी महला चौथा कर पहला चौपदे एक ओंकार सतगुर प्रसाद।
सतगुरु सच्चे पातशाह ने गुरबाणी जितनी भी उचारी उन्हां दे उपर महाराज साहब जी ने कोई निक्का कोई वड्डा सरलेख जो है बख्शिश कीता है। एक ते ओ इस गल दी ताकीद करदा है उस सरलेख नूं पढ़ के सानू पता लग जांदा है शब्द कित्थे सुभायमान, शब्द किस राग दे अंदर है, किस गुरु साहब जी का है और यह शब्द जेड़ा है किस सुरताल दे विच सतगुरु सच्चे पातशाह ने उचारण किया है। जैत श्री रागणी है महला चौथा है सुरताल दे वजों घर पहला है चौपदे चार चार पौड़ियां दा महाराज सच्चे पातशाह ने यह अगलेरे शब्द उचारण किते है। छोटा बीज मंत्र उचार के महाराज जी कहिंदे है एक ओंकार ओ अकाल पुरख परमेश्वर एक है प्यारे, ओ दो तीन चार नहीं, ओ करन कराउन वाला सब कुछ आप है। चेते रखी ओ सजना पैदा करन दे नाम दे उते किसे होर नू ना त्याई, रोजी रोटी दे नाम ते किसे होर नू ना त्याई, ते मारन वाला भी कोई होर नहीं, ओ सारियां तिन्ने रूपा दे विच निरंकार आप ही बैठा है। जिमें भगत नामदेव साहब जी कहिंदे है ओ निरंकार मेरा बीठल है। बीठल दा भाव बीठल दे आपां सिद्ध अर्थ कर सकदे आ निरंकार, पर जदों एक एक अक्खर दे अर्थ करांगे जिवें अंग्रेजी च रब नूं कहा जांदा है जी गॉड, एदां भगत नामदेव साहिब कहिंदे ओ बीठल है। इंग्लिश दा जिहड़ा क्रिएटर है जिन्हें रब नूं नाम गॉड दिता ओह कहिंदा जी फॉर जनरेटर रब सारिआं नूं पैदा करदा है, ओ फॉर ऑपरेटर ओ सारिआं नूं चलाउण वाला है, ते डी फॉर डिस्ट्रॉय ते जदों लायता करन दी वारी आउंदी है मारन मुक्कण दी वारी आउंदी है उदों भी रब समर्थ हो करके बैठा। भगत नामदेव साहिब जी कहिंदे बीठल बब्बा बीज बीजण वाला भी ओ निरंकार आप है। ठठा ठौर दा भाव रोजी रोटी देण वाला भी निरंकार आप है। लल्ले कन्ना लाल लायता ते जदो तेरी औद पूरी हो गई चेते रखी संसार तो लैके जान वाला भी ओ आप है। ओ तिन्ने रूपा दे विच एक अकाल पुरख वरत रिहा साहिब मेरा एको है, एको है भाई एको है। और ये भी चेते रखी हो सजना किसे नाल रंग रूप करके वितकरा ना करी, किसे नाल देश विदेश दे नाम उत्ते वितकरा ना करी, किसे नाल बोली करके भेद भाव ना करी। क्यों? क्योंकि वह निरंकार सारिआं दे विच अपनी समोई करके बैठा है। ओंकार ओ तेरे मेरे एदे ओदे सारिआं दे विच है। ज्ञानियां विच भी ओ बोल रहा ते मूर्खां विच भी परमेश्वर आप बैठा है। जिवें गुरु गोबिंद सिंह साहिब महाराज कहिंदे है कहन लगे कतहूं भिखारी होए का मांगत फिरत भीख, कहूं महादानी होए का मांग्यो तन देत हो। किते ते तू दानी बन के दान दे रहा है और निरंकार जे मैं नीज ला के वेखा जिस दी झोली विच तू पा रहे हो भिखारी भी कोई होर नहीं हो, भिखारी भी तू आप है। एक ओंकार ओ निरंकार अकाल पुरख आप एक है। ਤੇ ਐਸਾ ਅਕਾਲ ਪੁਰਖ ਪਰਮੇਸ਼ਰ ਸਰਬ ਸ਼੍ਰੇਸ਼ਠ ਜੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਮਿਲੇਗਾ ਕਿਵੇਂ? ਸਤਿਗੁਰ ਪ੍ਰਸਾਦ, ਉਹ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਸੱਚੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਨਿਰੰਕਾਰ ਪ੍ਰਾਪਤ ਹੁੰਦਾ ਹੈ ਜੀ।
ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤਾਂ ਸਵਾਲ ਕੀਤਾ ਤੇ ਮਹਾਰਾਜ ਸਾਹਿਬ ਜਵਾਬ ਰੂਪੇ ਬਚਨ ਉਚਾਰਨ ਕੀਤੇ ਕਿ ਭਾਈ ਮੈਂ ਜੇਠਾ ਹਾਂ ਤੇ ਜੇਠੇ ਤੇ ਕਿਹੜੀ ਕਿਰਪਾ ਸੀ? ਤੁਸੀਂ ਇਤਿਹਾਸ ਨੂੰ ਪਿਆਰ ਨਾਲ ਵਿਚਾਰੋਗੇ, ਸਤ ਮਹਾਂਪੁਰਖ ਕਥਨ ਕਰਦਿਆਂ ਹੋਇਆ ਕਹਿੰਦੇ ਜਦੋਂ ਭਾਈ ਜੇਠੇ ਦੀ ਜ਼ਿੰਦਗੀ ਦਾ ਉਹ ਸਮਾਂ ਜਦੋਂ ਮਾਂ ਵੀ ਨਹੀਂ ਪਿਓ ਵੀ ਨਹੀਂ ਤੇ ਨਾਨੀ ਨੇ ਵੀ ਕਹਿ ਦਿੱਤਾ ਪੁੱਤਰ ਮੇਰੇ ਕੋਲੇ ਇੰਨੀ ਮਾਇਆ ਨਹੀਂ ਕਿ ਮੈਂ ਤੇਰਾ ਢਿੱਡ ਭਰ ਸਕਾਂ, ਉਹ ਸਮੇਂ ਦੀ ਗੱਲ। ਭਾਈ ਜੇਠਾ ਸਾਹਿਬ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਸ ਵੇਲੇ ਨੂੰ ਯਾਦ ਕਰਦਿਆਂ ਕਹਿੰਦੇ ਹੈ ਜਦੋਂ ਮੈਂ ਗਲੀ ਵਿੱਚ ਬੱਚਿਆਂ ਨਾਲ ਖੇਡਦਾ ਸਾਂ ਨਾ, ਸਤ ਮਹਾਂਪੁਰਖਾਂ ਦੇ ਭਾਈ ਜੇਠਾ ਸਾਹਿਬ ਦਾ ਬਚਪਨ ਕਿੱਦਾਂ ਦਾ ਬੀਤਿਆ? ਕਹਿੰਦੇ ਜਦੋਂ ਗਲੀ ਦੇ ਵਿੱਚ ਖੇਡਦਾ ਸੀ ਨਾ ਬੱਚਿਆਂ ਦੇ ਨਾਲ, ਲੋਕੀ ਕਹਿੰਦੇ ਸੀ ਤੂੰ ਜੰਮਦੇ ਆ ਆਪਣੇ ਮਾਂ ਪਿਓ ਖਾ ਗਿਆ, ਤੇਰੇ ਕਰਮ ਚੰਗੇ ਨਹੀਂ ਤੇ ਸਾਡੇ ਬੱਚਿਆਂ ਨਾਲ ਨਾ ਖੇਡਿਆ ਕਰ, ਕਿਤੇ ਤੇਰੀ ਛਾਂ ਸਾਡੇ ਬੱਚਿਆਂ ਤੇ ਪੈ ਗਈ, ਸਾਡੇ ਘਰ ਵੀ ਇਹ ਦੁੱਖ ਆ ਜਾਏਗਾ। ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਮੈਂ ਤੇ ਜੇਠਾ ਸਾਂ, ਜੇਠੇ ਤੋਂ ਰਾਮਦਾਸ ਮੈਨੂੰ ਬਾਪੂ ਅਮਰਦਾਸ ਸਾਹਿਬ ਨੇ ਬਣਾਇਆ, ਤੇ ਪਹਿਲਾਂ ਲੋਕ ਮੇਰੀ ਛਾਂ ਨਹੀਂ ਸੀ ਲੈਣਾ ਚਾਹੁੰਦੇ, ਅੱਜ ਪਿਆਰਿਓ ਉਸ ਗੁਰੂ ਰਾਮ ਦੇ ਦਰਸ਼ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ 8-8 ਘੰਟੇ ਲੋਕ ਕਤਾਰਾਂ ਵਿੱਚ ਵੀ ਇੰਤਜ਼ਾਰ ਕਰਦੇ ਹੈ, ਸਮਾਂ ਤੇ ਸਬੱਬ ਬਣਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਉਹ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਵਸ ਗਿਆ। ਕਿਵੇਂ? ਕਿਉਂ? ਕਿਉਂਕਿ ਗੁਰੂ ਅਕਾਲ ਪੁਰਖ ਪਰਮੇਸ਼ਰ ਰੂਪ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਮੇਰੇ ਹਿਰਦੇ ਰੂਪੀ ਮੱਥੇ ਦੇ ਉੱਪਰ, ਅੰਤਕਰਨ ਰੂਪੀ ਮੱਥੇ ਦੇ ਉੱਪਰ ਉਸ ਨੇ ਆਪਣਾ ਕਿਰਪਾ ਰੂਪੀ ਹੱਥ ਟਿਕਾ ਦਿੱਤਾ ਹੈ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦਿਓ ਰਿਣ ਲਾਥਾ।
ਰਿਣ ਦਾ ਭਾਵ ਹੁੰਦਾ ਕਰਜ, ਤੇ ਕਰਜ ਦਾ ਭਾਵ ਹੁੰਦਾ ਪੁਰਾਣੀ ਗੱਲ, ਕਰਜ ਨਵਾਂ ਨਹੀਂ ਹੁੰਦਾ। ਅੱਜ ਕਿਸੇ ਤੋਂ ਪੈਸਾ ਲਓ ਤੇ ਆਪਾਂ ਨੂੰ ਉਹ ਕਹਿ ਨਹੀਂ ਸਕਦਾ ਵੀ ਮੇਰਾ ਭਾਈ ਤੇਰੇ ਸਿਰ ਕਰਜ ਹੈ, ਕਰਜ ਪੁਰਾਣੀ ਗੱਲ ਹੋ ਜਾਂਦੀ ਹੈ। ਜਦੋਂ ਮੂਲ ਦੇ ਉੱਪਰ ਚੜੇ ਹੋਏ ਵਾਧੂ ਪੈਸੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਕਰਜ ਆਖਿਆ ਜਾਂਦਾ। ਇੱਕ ਤਾਂ ਹੁੰਦਾ ਮੂਲ, ਕਿਸੇ ਤੋਂ 100 ਰੁਪਇਆ ਲਿਆ ਤੇ ਉਸਨੇ 5 ਰੁਪਏ ਵਿਆਜੀ ਦੇ ਦਿੱਤਾ, ਹੁਣ ਜਿਹੜੇ 5 ਰੁਪਈਏ ਮਹੀਨੇ ਬਾਅਦ ਵਿਆਜ ਦਾ ਰੂਪ ਧਾਰਨ ਕਰਨਗੇ ਉਹ ਕਰਜ ਦਾ ਵੀ ਰੂਪ ਨਾਲ ਧਾਰਨ ਕਰ ਜਾਂਦੇ ਆ, ਭਾਵ ਕਿ ਗੱਲ ਪੁਰਾਣੀ ਹੈ ਨਵੀਂ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੈ। ਮੈਂ ਵੀ ਪਿਛਲੀ ਗੱਲ ਕਰਨ ਡਿਆ ਵਾਂ, ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਸਤਿਗੁਰੂ ਬਾਣੀ ਚ ਬਚਨ ਕਰਦੇ ਆ, ਕਹਿੰਦੇ ਜਨਮ ਜਨਮ ਕੀ ਇਸ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਓ। ਅੱਜ ਦੀ ਗੱਲ ਨਹੀਂ ਪੁਰਾਣੀ ਗੱਲ, ਜੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋਏ ਜਨਮ ਤੁਮਾਰੇ ਲੇਖੇ, ਅੱਜ ਦੀ ਗੱਲ ਨਹੀਂ ਪੁਰਾਣੀ ਗੱਲ ਜੇ ਪਿਆਰਿਆ, ਮੈਂ ਤੇ ਕਦੋਂ ਦਾ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਪਣਾ ਆਪ ਅਭੇਦ ਕਰਨ ਵਾਸਤੇ ਫਿਰਦਾ ਹਾਂ, ਪਰ ਮੌਕਾ ਨਹੀਂ ਜੇ ਲੱਜਦਾ ਪਿਆ। ਤੇ ਕਹਿਣ ਲੱਗੇ ਜਦੋਂ ਪਾਤਸ਼ਾਹ ਨੇ ਮੇਰੇ ਸਿਰ ਤੇ ਕਿਰਪਾ ਭਰਿਆ ਹੱਥ ਰੱਖਿਆ, ਮੇਰਾ ਭਰਿਆ ਹੱਥ ਰੱਖਿਆ, ਉਸਨੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਰੂਪੀ ਰਤਨ ਜਦੋਂ ਟਿਕਾ ਦਿੱਤਾ ਤੇ ਫਿਰ ਕਿਰਪਾ ਕੀ ਹੋਈ? ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਹੁਣ ਭਾਈ ਸਿੱਖੋ, ਜਿੰਨੇ ਤੁਸੀਂ ਸੁਣਦੇ ਪਏ ਆ ਅੰਦਰ ਦੇ ਕਰਜ਼ ਦਾ ਤੇ ਮੈਨੂੰ ਪਤਾ ਨਹੀਂ, ਪਰ ਬਾਹਰ ਦਾ ਕਰਜ਼ ਤੁਸੀਂ ਸਾਰੇ ਉਤਾਰਨਾ ਚਾਹੁੰਦੇ ਜੀ। ਅਸੀਂ ਸਾਰੇ ਆਉਂਦੇ ਹਾਂ ਮਹਾਰਾਜ, ਗੁਰੂ ਰਾਮਦਾਸ ਸਾਡੇ ਤੇ ਕਰਜ਼ ਹੀ ਬਹੁਤਾ ਹੋ ਗਿਆ, ਉਤਾਰ ਦੇ। ਪਰ ਚੇਤੇ ਰੱਖਿਓ ਗੁਰੂ ਨੇ ਤੇ ਤੁਹਾਨੂੰ ਹੱਲ ਦੇ ਦਿੱਤਾ ਪਿਆਰਿਓ। ਮਹਾਰਾਜ ਕਹਿੰਦੇ ਬਾਹਰ ਦੇ ਕਰਜ਼ਾਂ ਦੀ ਤੇ ਗੱਲ ਛੱਡੋ, ਇਹ ਸਿੱਖਾ ਮੈਂ ਤੇ ਤੇਰੇ ਜਨਮਾਂ ਜਨਮਾਂ ਦੇ ਕਰਜ਼ ਉਤਾਰ ਦਿਆਂਗਾ ਜਦੋਂ ਤੂੰ ਆਪਣੀ ਜਵਾਨੋਂ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ। ਜੇ ਤੂੰ ਇਹ ਨਹੀਂ ਨਾ ਜਪ ਸਕਦਾ, ਨਾਮ ਧਨ ਦੀ ਤੇਰੇ ਕੋਲੇ ਇਕੱਤਰਤਾ ਨਹੀਂ ਤੇ ਸੰਸਾਰੀ ਕਰਜ਼ ਵੀ ਨਹੀਂ ਉਤਰੇਗਾ ਤੇ ਤੇਰਾ ਜਨਮਾਂ ਜਨਮਾਂ ਦਾ ਕਰਜ਼ ਵੀ ਕੋਈ ਨਹੀਂ ਉਤਰੇਗਾ। ਜੇ ਇਹ ਉਤਾਰਨਾ ਚਾਹੁੰਦਾ ਤੇ ਜਪ ਜੀ ਦੀ ਬਾਣੀ ਨਾਲ ਤੇ ਜੁੜ ਕੇ ਵੇਖ, ਜਪ ਜੀ ਦੀ ਬਾਣੀ ਤੇ ਪੜ੍ਹ ਕੇ ਵੇਖ ਗੁਰੂ ਨਾਨਕ ਦੀਆਂ ਰਹਿਮਤਾਂ ਕਿਵੇਂ ਵਾਪਰਨਗੀਆਂ। ਮਹਾਰਾਜ ਜੀ ਕਹਿੰਦੇ ਮੇਰੇ ਤੇ ਹੋਈ ਕਿਰਪਾ, ਗੁਰੂ ਰਾਮਦਾਸ ਸਾਹਿਬ ਕਹਿਣ ਡੇ ਜੇ, ਕਹਿੰਦੇ ਮੇਰੇ ਤੇ ਹੋਈ ਬਖਸ਼ਿਸ਼ ਕਿ ਗੁਰੂ ਨੇ ਅੰਦਰ ਨਾਮ ਦਾ ਰਤਨ ਜਦੋਂ ਟਿਕਾਇਆ, ਮੇਰੇ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨਲਾਥਾ, ਗੁਰੂ ਦੇ ਨਾਮ ਸਦਕਾ ਮੇਰਾ ਸਾਰੇ ਪ੍ਰਕਾਰ ਦਾ ਜਿਹੜਾ ਪਿਛਲਾ ਔਗਣ ਸੀ, ਸਾਰੇ ਕਰਮ ਸੀ, ਉਹ ਨਾਸ ਹੋ ਗਏ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਮਹਾਰਾਜ ਜੀ ਕਹਿਣ ਲੱਗਿਆ ਮੇਰਿਆ ਮਨਾ, ਮੇਰੇ ਮਨ ਦਾ ਭਾਵ ਹੈ ਜਿਹੜੇ ਸਾਹਮਣੇ ਬੈਠੇ ਸੁਣਨ ਡਏ ਜੇ, ਗੱਲ ਨੂੰ ਸਮਝੋ, ਕਿਤੇ ਆਖੋ ਵੀ ਮਹਾਰਾਜ ਨੇ ਤੇ ਸ਼ਬਦ ਉਚਾਰਿਆ, ਮੇਰਾ ਮਨ ਕਹਿ ਕੇ ਸੰਬੋਧਨ ਕੀਤਾ ਤੇ ਅਸੀਂ ਸਾਰੇ ਵਰੀ ਹੋ ਗਏ ਵੀ ਸਾਨੂੰ ਤੇ ਕੁਛ ਕਿਹਾ ਹੀ ਨਹੀਂ ਪਾਤਸ਼ਾਹ ਨੇ। ਨਹੀਂ ਨਹੀਂ, ਜਿਹਦੇ ਕੰਨੀ ਬਚਨ ਪੈ ਰਹੇ ਜੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਸਾਰਿਆਂ ਨੂੰ ਆਵਾਜ਼ਾਂ ਦੇ ਕੇ ਕਹਿ ਰਹੇ ਨੇ, ਮੇਰਿਆ ਮਨਾ ਭਜ ਰਾਮ ਨਾਮ ਸਭ ਅਰਥਾ। ਉਹ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪ ਜਿਹਦੇ ਵਿੱਚ ਸਾਰੀਆਂ ਦਾਤਾਂ ਲੁਕੀਆਂ ਪਈਆਂ। ਅਰਥਾ ਦਾ ਭਾਵ ਹੈ ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਧਾਤਾ। ਸਾਰੇ ਪ੍ਰਕਾਰ ਦੇ ਜਿਹੜੇ ਗੁਣ ਆ ਉਹ ਤੇਰੀ ਝੋਲੀ ਦੇ ਵਿੱਚ ਪੈ ਜਾਣਗੇ। ਜਿਵੇਂ ਮਹਾਰਾਜ ਸਾਹਿਬ ਬਚਨ ਕਰਦੇ, ਆਪ ਜੀ ਪੜ੍ਹਦੇ ਸੁਣਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਉੱਥੇ ਵੀ ਮਹਾਰਾਜ ਕਹਿੰਦੇ ਨੇ ਜਪ ਮਨ ਸਤਨਾਮ, ਸਦਾ ਸਤਨਾਮ ਹੋਏਗਾ ਕਿ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਗੁਰੂ ਦੀ ਤੇ ਇੱਕ ਦ੍ਰਿਸ਼ਟੀ ਹੀ ਤਾਰ ਕੇ ਰੱਖ ਦਿੰਦੀ ਹੈ, ਬਸ ਉਹ ਇੱਕ ਦ੍ਰਿਸ਼ਟੀ ਸਾਨੂੰ ਕਦੋਂ ਮਿਲਦੀ ਹੈ ਇਹ ਗੱਲ ਵੱਖਰੀ ਜੇ। ਕਈਆਂ ਨੂੰ ਤੇ ਇੱਕ ਦ੍ਰਿਸ਼ਟੀ ਇੱਕ ਵਾਰ ਕਈਆਂ ਹੀ ਮਿਲ ਜਾਂਦੀ ਹੈ, ਕਿਉਂਕਿ ਉਹਨਾਂ ਦਾ ਮਨ ਚਿੱਤ ਇੰਨਾ ਕੁ ਸੱਚਾ ਹੁੰਦਾ, ਕਈ ਸਾਰੀ ਉਮਰ ਜਪਦੇ ਰਹਿੰਦੇ ਤੇ ਇੱਕ ਦ੍ਰਿਸ਼ਟੀ ਉਹਨਾਂ ਨੂੰ ਪ੍ਰਾਪਤ ਕੋਈ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਜਿੱਥੇ ਸਾਰੀਆਂ ਦਾਤਾਂ ਸਾਰੇ ਖਜ਼ਾਨੇ ਲੁਕੇ ਪਏ ਹੈ, ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ ਕਰ।
ਗੁਰਪੂਰੈ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ।
ਮਹਾਰਾਜ ਜੀ ਕਹਿੰਦੇ ਗੁਰੂ ਦੇ ਨਾਮ ਨੂੰ ਦ੍ਰਿੜ ਕਰਨਾ ਕਰ। ਦ੍ਰਿੜ ਕਰਨ ਦਾ ਭਾਵ ਹੁੰਦਾ ਜਿਹੜੀ ਚੀਜ਼ ਸਾਨੂੰ ਦ੍ਰਿੜ ਹੋ ਜਾਏ ਨਾ ਜੀ, ਉਹ ਚੀਜ਼ ਫਿਰ ਚਿੱਤ ਵਿੱਚੋਂ ਸਰੀਰ ਵਿੱਚੋਂ ਨਿਕਲਦਿਆਂ ਵੀ ਨਹੀਂ ਨਿਕਲਦੀ ਹੈ, ਉਹ ਸਾਡੀ ਆਦਤ ਰੂਪ ਧਾਰਨ ਕਰ ਜਾਂਦੀ ਹੈ। ਕਈ ਲੋਕਾਂ ਨੂੰ ਜਿਹੜੇ ਨੇ ਮਾੜੇ ਸ਼ਬਦ ਬੋਲਣ ਦੀ ਆਦਤ ਹੁੰਦੀ ਹੈ, ਕਈਆਂ ਨੂੰ ਨਾਮ ਜਪਣ ਦੀ ਵੀ ਆਦਤ ਸੁਭਾਅ ਪੈ ਜਾਂਦਾ, ਉਹ ਗੱਲ ਗੱਲ ਤੇ ਕਹਿ ਦੇਣਗੇ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਦ੍ਰਿੜ ਹੋ ਗਿਆ ਉਹਨਾਂ ਨੂੰ। ਹੁਣ ਦੇਖੋ ਸਾਨੂੰ ਕੀ ਦ੍ਰਿੜ ਹੈ, ਜਿੰਨੇ ਤੁਸੀਂ ਸੁਣ ਰਹੇ ਹੈ ਵਿੱਚੇ ਮੈਂ, ਆਪਾਂ ਘਰਾਂ ਵਿੱਚ ਵੀ ਬੈਠੇ ਸੁਣਦੇ ਹਾਂ, ਸਾਨੂੰ ਕੀ ਦ੍ਰਿੜ ਹੈ? ਸਾਨੂੰ ਗੱਲ ਗੱਲ ਤੇ ਗਾਲ ਯਾਦ ਆਉਂਦੀ ਹੈ ਜਾਂ ਪਰਮੇਸ਼ਰ ਦਾ ਨਾਮ ਯਾਦ ਆਉਂਦਾ? ਜੇ ਮਾੜੇ ਬਚਨ ਚੇਤੇ ਆਉਂਦੇ ਨੇ ਤੇ ਚੇਤੇ ਰੱਖਿਓ ਤੁਹਾਡੀ ਸੰਗਤ ਮਾੜੀ, ਜਿਨ੍ਹਾਂ ਨੇ ਮਾੜੇ ਬਚਨ ਦ੍ਰਿੜ ਕਰਵਾ ਦਿੱਤੇ। ਇਸੇ ਕਰਕੇ ਤੇ ਆਖਿਆ ਉਹਨਾਂ ਗੁਰਸਿੱਖਾਂ ਦੀ ਸੰਗਤ ਦੇ, ਜਿਨ੍ਹਾਂ ਦੇ ਮਿਲਦਿਆਂ ਤੇਰਾ ਨਾਮ ਚਿੱਤਾ ਆਵੇ ਤੇ ਮੈਨੂੰ ਨਾਮ ਦ੍ਰਿੜ ਹੋ ਜਾਏ ਕਿ ਮੈਂ ਹਰ ਥਾਂ ਦੇ ਉੱਤੇ ਤੇਰਾ ਨਾਮ ਜਪਾਂ। ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਕਹਿੰਦੇ ਗੁਰੂ ਪੂਰੇ ਨੇ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ, ਔਰ ਇਸ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਅਤਿਅੰਤ ਬਿਰਥਾ ਹੈ, ਖਤਮ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਨਾਮ ਦੇ ਵਿੱਚ ਹੀ ਤੇ ਸਭ ਤਾਕਤਾਂ ਨੇ। ਜਿਵੇਂ ਇੱਕ ਇੰਗਲਿਸ਼ ਦਾ ਵਿਦਵਾਨ ਕਹਿੰਦਾ, ਬੜੀ ਸੌਖੀ ਜੀ ਗੱਲ ਹੈ, ਕਹਿੰਦੇ ਗੋਡਸ ਨੇਮ ਆ ਲਾਈਕ ਅ ਮਾਸਟਰ ਕੀ ਟੂ ਆਲ, ਜਿਹੜੇ ਲੋਕ ਨੇ ਨਾ ਸਾਰੇ ਜਿੰਦੇ ਆ ਨਾ, ਸਾਰੇ ਟ੍ਰੈਜ਼ਰ ਹੈ, ਖਜ਼ਾਨੇ ਹੈ। ਰੱਬ ਦਾ ਨਾਮ ਮਾਸਟਰ ਕੀ ਵਰਗਾ ਹੈ ਪਰਮੇਸ਼ਰ ਦਾ ਨਾਮ। ਜਿਵੇਂ ਜਿਵੇਂ ਪਰਮੇਸ਼ਰ ਦਾ ਨਾਮ ਜਪਿਆ ਜੋ ਸਾਡੇ ਜਿਹਨ ਵਿੱਚ ਚੱਲਦਾ ਜਾਏਗਾ, ਸੱਚ ਕਰਕੇ ਜਾਣਿਓ ਗੁਰੂ ਕਿਰਪਾ ਕਰਕੇ ਉਹਨੀਆਂ ਸਾਰੀਆਂ ਗੱਲਾਂ ਨੂੰ, ਸਾਰੀ ਰਹਿਮਤ ਨੂੰ ਪੂਰਾ ਕਰਦਾ ਜਾਏਗਾ। ਮਹਾਰਾਜ ਜੀ ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਮਹਾਰਾਜ ਜੀ ਕਹਿੰਦੇ ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਰਹਾਉ ਬੰਦ ਵਿੱਚ ਮਹਾਰਾਜ ਜੀ ਕਹਿਣ ਲੱਗੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਨਹੀਂ ਤੇ ਨਾਮ ਤੋਂ ਬਿਨਾਂ ਸਾਰਾ ਜੀਵਨ ਬੰਦੇ ਦਾ ਅਜਾਈ ਚੱਲਿਆ ਜਾਂਦਾ, ਭਾਵ ਵਿਅਰਥ ਚੱਲਿਆ ਜਾਂਦਾ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਤੇ ਕਹਿਣ ਲੱਗੇ ਕਈ ਐਸੇ ਮੂੜ ਹੈ, ਮੂੜ ਦਾ ਭਾਵ ਹੁੰਦਾ ਮੂਰਖ, ਸਿੱਧੀ ਭਾਸ਼ਾ ਵਿੱਚ ਇਹਦਾ ਅਰਥ ਇਹ ਆਏਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਨਾਮ ਹੀਣੇ ਮਨੁੱਖ ਹੈ ਉਹਨਾਂ ਨੂੰ ਮੂਰਖ ਦਾ ਹੀ ਦਰਜਾ ਦਿੱਤਾ ਹੈ, ਕਿਤੇ ਉਹਨਾਂ ਨੂੰ ਮਨਮੁਖ ਕਹਿ ਕੇ ਸੰਬੋਧਨ ਕੀਤਾ। ਤੇ ਇੱਥੇ ਸਤਿਗੁਰੂ ਜੀ ਕਹਿਣ ਲੱਗੇ ਬਿਨ ਗੁਰ ਮੂੜ ਭਏ ਹੈ ਮਨਮੁਖ। ਨਾਮ ਤੋਂ ਬਿਨਾਂ ਜਿਹੜੇ ਮਨਮੁਖ ਨੇ ਉਹ ਮੂਰਖ ਨੇ ਤੇ ਮਾਇਆ ਦੇ ਭਰਮ ਜਾਲ ਦੇ ਵਿੱਚ ਉਹ ਨਿਤਾ ਪ੍ਰਤੀ ਫਸਦੇ ਆ ਤੇ ਉਹਦੇ ਵਿੱਚ ਗਰਕ ਹੋ ਰਹੇ ਹੈ।
ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਤੇ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ, ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਕਦੇ ਸੇਵਾ ਨਹੀਂ ਕੀਤੀ। ਜਿਵੇਂ ਭਗਤ ਕਬੀਰ ਸਾਹਿਬ ਬੜਾ ਪਿਆਰਾ ਬਚਨ ਕਹਿੰਦੇ ਆ ਨਾ, ਉਹ ਕਹਿਣ ਲੱਗੇ ਅਕਾਲ ਪੁਰਖ ਨਾਮ ਜਪਣਾ ਤੇ ਅਗਲੀ ਗੱਲ ਹੈ, ਨਾਮ ਜਪਣਾ ਤੇ ਦੂਰ ਦੀ ਗੱਲ ਹੈ, ਪਰ ਮੈਂ ਆਪਣੇ ਜੀਵਨ ਦੀ ਜੇਕਰ ਸੱਚਾਈ ਬਿਆਨ ਕਰਾਂ। ਕਹਿਣ ਲੱਗੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਨਾ, ਜਿਹਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਫੇਰਾ। ਕਹਿੰਦੇ ਜਿੱਥੇ ਰੱਬ ਦੇ ਘਰ ਦੀ ਕਥਾ ਵੀ ਹੁੰਦੀ ਹੋਵੇ ਨਾ, ਭਗਤ ਕਬੀਰ ਸਾਹਿਬ ਕਹਿੰਦੇ ਆ ਨਾਮ ਜਪਣਾ ਕਥਾ ਸੁਣਨੀ ਦੂਰ ਦੀ ਗੱਲ ਹੈ, ਮੈਂ ਤੇ ਉਸ ਘਰ ਦੇ ਕਦੇ ਨੇੜਿਓਂ ਵੀ ਨਹੀਂ ਲੰਘਿਆ। ਸਾਡੇ ਜੀਵਨ ਏਦਾਂ ਦੇ ਆ ਜੀ। ਮਹਾਰਾਜ ਸੱਚੇ ਪਾਤਸ਼ਾਹ ਸੱਚਾਈ ਬਿਆਨ ਕਰਦੇ ਹੋਏ ਕਹਿਣ ਲੱਗੇ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਖਾਤਾ। ਕਹਿਣ ਲੱਗੇ ਉਹਨਾਂ ਦਾ ਸਾਰਾ ਜੀਵਨ ਅਜਾਈ ਚਲਿਆ ਜਾਂਦਾ। ਕੁਛ ਐਸੇ ਸੱਜਣ ਹੁੰਦੇ ਆ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਮਾਇਆ ਦੇ ਪਿੱਛੇ ਲੱਗ ਕੇ ਅਜਾਈ ਬਤੀਤ ਕਰ ਦਿੱਤਾ, ਤੇ ਜਦੋਂ ਉਹਨਾਂ ਨੂੰ ਕਹੀਏ ਨਾਮ ਜਪੋ ਤੇ ਉਹ ਆਪਣੇ ਦਾੜੇ ਵੱਲ ਵੇਖ ਕੇ, ਆਪਣੇ ਕੇਸਾਂ ਵੱਲ ਵੇਖ ਕੇ ਕਹਿ ਦਿੰਦੇ ਆ ਕਈ ਵਾਰੀ, ਅਜੇ ਤੇ ਜੀ ਉਮਰ ਬਹੁਤ ਪਈ ਹੈ, ਅਜੇ ਤੇ ਇਹ ਕਾਲੇ ਹੈ, ਫਿਰ ਕਿਤੇ ਜਾ ਕੇ ਚਿੱਟੇ ਹੋਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਤੇਰੀ ਉਮਰ ਕੋਈ ਨੀਅਤ ਨਹੀਂ ਹੈ ਵੀ ਤੂੰ ਕਿੰਨਾ ਸਮਾਂ ਰਹਿਣਾ, ਤੇ ਦੂਜੀ ਗੱਲ ਇਹ ਜਦੋਂ ਤੇਰਾ ਬਜ਼ੁਰਗੀ ਦਾ ਸਮਾਂ ਆ ਗਿਆ, ਜਦੋਂ ਤੂੰ ਬੁਢੇਪੇ ਦੇ ਵਿੱਚ ਚਲਾ ਗਿਆ, ਉਦੋਂ ਤੇ ਤੇਰੀ ਜ਼ੁਬਾਨੋਂ ਸ਼ਬਦ ਵੀ ਕੋਈ ਨਹੀਂ ਨਿਕਲਣੇ। ਭਗਤ ਸਾਹਿਬ ਬਚਨ ਕਰਦੇ ਆ ਕਹਿਣ ਲੱਗੇ ਹੁਣ ਸਮਾਂ ਕਿੱਦਾਂ ਦਾ ਬਣ ਗਿਆ, ਇਹ ਜ਼ੁਬਾਨ ਚੋਂ ਸ਼ਬਦ ਨਹੀਂ ਨਿਕਲ ਰਿਹਾ, ਰੂਦਾ ਕੰਠ ਸ਼ਬਦ ਨਹੀਂ ਉੱਚਰਿਆ। ਕਹਿੰਦੇ ਜ਼ੁਬਾਨ ਚੋਂ ਸ਼ਬਦ ਹੀ ਨਹੀਂ ਨਿਕਲ ਰਿਹਾ, ਜ਼ੁਬਾਨ ਚੋਂ ਬੋਲ ਹੀ ਨਹੀਂ ਨਿਕਲ ਰਿਹਾ, ਜੇ ਜ਼ੁਬਾਨ ਤੋਂ ਤੇਰੇ ਤੋਂ ਪਾਣੀ ਹੀ ਨਹੀਂ ਨਿਕਲ ਰਿਹਾ, ਦੱਸ ਬਾਣੀ ਕਿੱਦਾਂ ਪੜੇਗਾ। ਪਿਆਸਾ ਹੈ ਤੂੰ ਪਾਣੀ ਹੀ ਨਹੀਂ ਤੈਨੂੰ ਆਖਿਆ ਜਾ ਰਿਹਾ ਤੇ ਤੂੰ ਬਾਣੀ ਕਿੱਦਾਂ ਪੜੇਗਾ। ਇਸ ਕਰਕੇ ਉਹ ਸਮੇਂ ਦੀ ਇੰਤਜ਼ਾਰ ਨਾ ਕਰ, ਆ ਸਮਾਂ ਸਾਂਭ ਜਿਹੜਾ ਤੇਰੇ ਕੋਲ ਹੈ, ਜਿਹੜਾ ਐਟ ਪ੍ਰੈਜੈਂਟ ਅਸੀਂ ਸਮਾਂ ਜੀ ਰਹੇ ਹਾਂ ਨਾ, ਇਹੋ ਸਾਡੀ ਅਸਲ ਜ਼ਿੰਦਗੀ ਦੇ ਪਿਆਰਿਓ। ਕੱਲ੍ਹ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਸਮਾਂ ਆਉਣਾ, ਇੱਥੇ ਬੋਲਣ ਵਾਲੇ ਭੌਰ ਵੀ ਚੁੱਪ ਕਰ ਜਾਂਦੇ ਆ ਤੇ ਸੁਣਨ ਵਾਲੇ ਭੌਰ ਵੀ ਸਾਰੇ ਚੁੱਪ ਕਰ ਜਾਂਦੇ ਆ। ਇਹ ਸਮਾਂ ਕਿਸੇ ਦਾ ਨੀਅਤ ਨਹੀਂ ਕੀਤਾ ਹੋਇਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਸਮਾਂ ਤੇਰਾ ਲੇਖੇ ਵਿੱਚ ਹੈ ਜਿਹੜਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੇ। ਮਹਾਰਾਜ ਜੀ ਕਹਿੰਦੇ ਜੇ ਤੂੰ ਨਹੀਂ ਜਪੇਗਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਭਾਵ ਕਿ ਜੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਨਾਮ ਜਪਣ ਵਾਲਿਆਂ ਦੀ ਵੀ ਕਦਰ ਨਹੀਂ ਕੀਤੀ। ਦੋ ਗੱਲਾਂ ਨੇ ਜੀ, ਓਡਾ ਹੀ ਦਰਜਾ ਦਿੱਤਾ ਜਿਹੜੇ ਨਾਮ ਜਪਦੇ ਆ, ਉਤਨਾ ਹੀ ਪਿਆਰਾ ਦਰਜਾ। ਮਹਾਰਾਜ ਜਿਵੇਂ ਬਾਣੀ ਚ ਬਚਨ ਕਰਦੇ ਆ ਕਹਿਣ ਲੱਗੇ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇ ਹਿਆ, ਭੇਦ ਨਾ ਜਾਣੋ ਮੂਲ ਸਾਈ ਜੇ ਹਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੰਨਾ ਪਿਆਰਾ ਤੇ ਇੰਨਾ ਵੱਡਾ ਵਚਨ ਕਰਦੇ ਆ। ਮਹਾਰਾਜ ਜੀ ਕਹਿੰਦੇ ਜਦੋਂ ਸਾਰੀ ਧਰਤੀ ਖਤਮ ਹੋ ਜਾਏਗੀ, ਸਾਰੀ ਧਰਤੀ ਨਾਸ ਹੋ ਜਾਏਗੀ ਤੇ ਇਸ ਧਰਤੀ ਦੇ ਉੱਪਰ ਰਹਿ ਕੌਣ ਜਾਏਗਾ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਜਾਂ ਤੇ ਉਹ ਨਿਰੰਕਾਰ ਦਾ ਨਾਮ ਰਹਿ ਜਾਏਗਾ ਜਾਂ ਨਿਰੰਕਾਰ ਆਪ ਰਹਿ ਜਾਏਗਾ ਤੇ ਤੀਜੀ ਥਾਂ ਦੇ ਉੱਤੇ ਨਾਮ ਜਪਣ ਵਾਲੇ ਰਹਿ ਜਾਣਗੇ। ਭਾਵ ਸਾਰੇ ਇੱਕੋ ਹੀ ਲਾਈਨ ਦੇ ਵਿੱਚ ਖਿਲਾਰ ਦਿੱਤੇ ਨਾ ਮਹਾਰਾਜ ਜੀ ਨੇ। ਮਹਾਰਾਜ ਕਹਿੰਦੇ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਨਾਮ ਜਪ ਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਾਧ ਲਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਵੀ ਜਰਾ ਕਦਰ ਕਰਿਆ ਕਰ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਜੇ ਤੂੰ ਇਹ ਕਰਮ ਨਹੀਂ ਕਮਾਇਆ ਤਿੰਨ ਸਭ ਜਨਮ ਅਕਾਥਾ, ਤੇ ਤੇਰਾ ਆ ਜਿਹੜਾ ਜੀਵਨ ਹੈ ਇਹ ਅਜਾਈ ਤੇ ਜਾ ਹੀ ਰਿਹਾ ਜੀ ਸਾਡਾ ਸਾਰਿਆਂ ਦਾ, ਜੇ ਅਸੀਂ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ। ਕਈ ਵਾਰੀ ਸੱਜਣ ਕਹਿੰਦੇ ਆ ਆਮ ਗੁਰੂ ਘਰਾਂ ਚ ਪਿੰਡਾਂ ਚ ਸੁਣੀਦਾ ਹੈ, ਕੋਈ ਕਿਸੇ ਦੇ ਭੋਗ ਤੇ ਇਕੱਠਾ ਹੋਵੇ, ਕੋਈ ਕਿਸੇ ਵੀ ਥਾਂ ਦੇ ਉੱਤੇ ਇਕੱਠਾ ਹੋਵੇ ਨਾ, ਬੋਲਣ ਵਾਲਾ ਬੁਲਾਰਾ ਕਈ ਵਾਰੀ ਕਹਿ ਦਿੰਦਾ ਸਾਰਿਆਂ ਦਾ ਧੰਨਵਾਦ ਕਰਦੇ ਆ, ਉਹ ਗੁਰੂ ਦੀ ਹਜ਼ੂਰੀ ਵਿੱਚ ਖੜੇ ਹੁੰਦੇ ਆ ਆਪਾਂ, ਤੇ ਵੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਜੇ, ਤੇ ਮੈਂ ਬੇਨਤੀ ਕਰਦਾ ਹੁੰਦਾ ਕੀਮਤੀ ਸਮਾਂ ਉਹ ਨਹੀਂ ਜਿਹੜਾ ਸੰਸਾਰ ਦਾ ਛੱਡ ਕੇ ਆਇਆ, ਕੀਮਤੀ ਸਮਾਂ ਤੇ ਉਹ ਬਣ ਗਿਆ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬਤੀਤ ਕਰ ਰਿਹਾ। ਹੁਣ ਇੱਥੇ ਮੈਂ ਤੁਹਾਨੂੰ ਆਖਾਂ, ਤੁਸੀਂ ਭਾਗਾਂ ਵਾਲੇ ਜੇ ਕੀਮਤੀ ਸਮਾਂ ਛੱਡ ਕੇ ਆ ਗਏ, ਨਹੀਂ, ਕੀਮਤੀ ਸਮਾਂ ਉਹ ਨਹੀਂ ਜਿਹੜਾ ਸੰਸਾਰ ਦੇ ਕਾਰ ਵਿਹਾਰਾਂ ਚ ਬਤੀਤ ਕਰਨਾ, ਕੀਮਤੀ ਸਮਾਂ ਤੇ ਉਹ ਬਣ ਗਿਆ ਜਿਹੜਾ ਸੋਢੀ ਸੁਲਤਾਨ ਦੇ ਦਰ ਦੇ ਉੱਤੇ ਬਤੀਤ ਕੀਤਾ ਹੈ। ਉਹ ਭਾਵੇਂ ਤੁਸੀਂ ਪ੍ਰਕਰਮਾਂ ਚ ਬਤੀਤ ਕੀਤਾ, ਉਹ ਭਾਵੇਂ ਗੁਰੂ ਕੇ ਲੰਗਰਾਂ ਦੇ ਵਿੱਚ ਬਤੀਤ ਕੀਤਾ, ਜਿਹੜਾ ਸਮਾਂ ਗੁਰੂ ਦੀ ਹਜ਼ੂਰੀ ਚ ਬਤੀਤ ਹੋ ਗਿਆ, ਕੀਮਤੀ ਸਮਾਂ ਉਹ ਗਿਣਿਆ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਨਹੀਂ ਤੇ ਸਾਰਾ ਜੀਵਨ ਤੇਰਾ ਵਿਅਰਥ ਹੈ ਤੇ ਵਿਅਰਥ ਹੀ ਜਾ ਰਿਹਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ।
ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਚਰਨ ਹਿਰਦੇ ਚ ਵਸਾ ਲਏ, ਸੇਵਾ ਭਾਵ ਉਹਨਾਂ ਦਾ ਆਰਾਧਨ ਕੀਤਾ, ਅਗਲੀ ਗੱਲ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਕਰਕੇ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਕਹਿੰਦੇ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ, ਭਾਵ ਕਾਮਯਾਬ ਹੋ ਗਿਆ ਉਹਨਾਂ ਦਾ ਜੀਵਨ। ਮਹਾਰਾਜ ਜੀ ਕਹਿੰਦੇ ਨਾ, ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਬਣੀਐ। ਉਹਨਾਂ ਦਾ ਆਇਆ ਹੀ ਸੰਸਾਰ ਤੇ ਚੰਗਾ ਗਿਣਿਆ ਜਾਏਗਾ, ਜਿਹੜੇ ਹੰਕਾਰ ਨੂੰ ਤਿਆਗ ਕੇ, ਮਾੜੀ ਖੋਟੀ ਮਤ ਨੂੰ ਤਿਆਗ ਕੇ ਗੁਰੂ ਚਰਨਾਂ ਦੇ ਵਿੱਚ ਆਪਣਾ ਸਿਰ ਦੇਣਗੇ। ਇਹ ਨਹੀਂ ਕਿ ਸੰਸਾਰ ਦਾ ਕੋਈ ਰੁਤਬਾ ਮਿਲ ਗਿਆ ਤੇ ਬੰਦਾ ਹੂੰ ਹੂੰ ਕਰਦਾ, ਫੂੰ ਫੂੰ ਕਰਦਾ ਫਿਰੀ ਜਾਏ ਵੀ ਮੇਰੇ ਵਰਗਾ ਹੁਣ ਕੌਣ ਜੇ। ਔਰ ਚੇਤੇ ਰੱਖਿਓ, ਗੁਰੂ ਦੀ ਤਾਂ ਨਜ਼ਰ ਹੀ ਐਸੀ ਆ ਪਿਆਰਿਓ, ਇਹ ਵੱਡੇ ਵੱਡੇ ਜਰਨੈਲਾਂ ਨੂੰ ਵੀ ਢੇਰੀ ਕਰਕੇ ਰੱਖ ਦਿੰਦੀ ਹੈ। ਕਹਿਣ ਦੀ ਗੱਲ ਨਹੀਂ, ਗੁਰੂ ਦੇ ਇਤਿਹਾਸ ਦਾ ਬਚਨ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, 1704 ਈਸਵੀ ਦਾ ਸਮਾਂ ਹੈ, ਵਕਤ ਹੈ, ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੀ ਧਰਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਇੱਕ ਜਰਨੈਲ ਚੜ ਕੇ ਆ ਰਿਹਾ ਜਿਹਦਾ ਨਾਮ ਹੈ ਸੈਦ ਖਾਂ। ਸੈਦ ਖਾਂ ਕਿਤੇ ਆਉਂਦਾ ਆਉਂਦਾ ਦਿੱਲੀਓਂ ਤੁਰਿਆ, ਆਉਂਦਾ ਆਉਂਦਾ ਆਪਣੇ ਭਣੋਈਏ ਭਾਵ ਪੀਰ ਬੁੱਧੂ ਸ਼ਾਹ ਤੇ ਆਪਣੀ ਭੈਣ ਨਸੀਰਾਂ ਨੂੰ ਮਿਲਣ ਵਾਸਤੇ ਰੁਕ ਗਿਆ ਤੇ ਨਸੀਰਾਂ ਨੂੰ ਉਸ ਨੇ ਗੱਲਾਂ ਗੱਲਾਂ ਚ ਦੱਸਿਆ। ਕਹਿਣ ਲੱਗਾ, ਭੈਣੇ, ਅੱਗੇ ਵੀ ਤੇਰੇ ਭਰਾ ਦੇ ਨਾਮ ਦੇ ਬੜੇ ਚਰਚੇ ਹੈ, ਪਰ ਤੇਰੇ ਭਰਾ ਦੇ ਨਾਮ ਦੇ ਚਰਚੇ ਹੋਰ ਹੋ ਜਾਣੇ ਹੈ ਜਦੋਂ ਮੈਂ ਆਨੰਦਪੁਰ ਵਾਲੇ ਗੁਰੂ ਨੂੰ ਜਿਉਂਦਾ ਜਾਂ ਮੁਰਦਾ ਦਿੱਲੀ ਫੜ ਕੇ ਲੈ ਗਿਆ। ਤੇ ਉਹ ਹੁਣ ਗੁਰੂ ਦੀ ਮੁਰੀਦ ਆ, ਉਹ ਗੁਰੂ ਦੀ ਸਿੱਖ ਹੈ। ਨਸੀਰਾਂ ਹੱਥ ਜੋੜ ਕੇ ਆਪਣੇ ਭਰਾ ਨੂੰ ਵਾਸਤਾ ਪਾਉਣ ਦੀ ਕਹਿਣ ਲੱਗੀ, ਵੇ ਅੰਮੀ ਜਾਇਆ, ਉਹ ਮੇਰੀ ਅੰਮੀ ਦੇ ਜਾਇਆ, ਮੇਰੇ ਸਕੇ ਭਰਾਵਾ, ਮੇਰੀ ਗੱਲ ਸੁਣ, ਜਿਹੜੇ ਦਰ ਦੇ ਉੱਤੇ ਚੜ ਕੇ ਜਾ ਰਹੇ ਹਾਂ ਨਾ, ਉੱਥੇ ਚੜ ਕੇ ਨਹੀਂ ਜਾਈਦਾ, ਉੱਥੇ ਤੇ ਝੁੱਕ ਕੇ ਜਾਈਦਾ ਹੈ ਜੇ ਉੱਥੋਂ ਕੁਝ ਲੈਣਾ ਹੋਵੇ। ਉਹ ਉਹਨੂੰ ਹੁਣ ਸਮਝ ਨਹੀਂ ਆਉਂਦੀ ਕਿਉਂਕਿ ਹੰਕਾਰ ਉਹਦੇ ਸਿਰ ਤੇ ਬੋਲ ਰਿਹਾ ਹੈ। ਸੰਸਾਰ ਵੀ ਇੱਦਾਂ ਦਾ ਜੀ, ਸੰਸਾਰ ਇੱਦਾਂ ਦੀਆਂ ਗੱਲਾਂ ਹੀ ਕਰਦਾ। ਸੰਸਾਰ ਦੇ ਜਦੋਂ ਹੰਕਾਰ ਸਿਰ ਚੜ ਕੇ ਬੋਲਦਾ ਨਾ, ਪਤਾ ਨਹੀਂ ਲੱਗਦਾ ਕੀ ਹੁੰਦਾ। ਇੱਕ ਨਿੱਕੀ ਜੀ ਵਾਰਤਾ, ਕੋਈ ਅਮੀਰ ਸੀ ਸੱਜਣ ਪਿੰਡ ਵਿੱਚ, ਉਹਦੇ ਅੱਗੇ ਪਰਿਵਾਰ ਨੇ ਨਿੱਕੀ ਜੀ ਗੱਲ ਦੱਸੀ। ਉਹਨੂੰ ਪੁੱਛਿਆ, ਪਿਤਾ ਜੀ ਨੂੰ ਕੀ ਹੋਇਆ, ਕਿੱਦਾਂ ਚੜ੍ਹਾਈ ਕਰ ਗਏ? ਕਹਿੰਦੇ, ਬਸ ਹੰਕਾਰ ਹੀ ਲੈ ਕੇ ਬਹਿ ਗਿਆ। ਕਹਿੰਦੇ, ਉਹਨਾਂ ਨੂੰ ਨਾ ਅਸੀਂ ਬੜਾ ਸਮਝਾਉਂਦੇ ਵੀ ਮਾਇਆ ਦਾ ਹੰਕਾਰ ਨਹੀਂ ਕਰੀਦਾ, ਆਪਣੀ ਬੋਲੀ ਸਵੱਛ ਰੱਖੀ ਦੀ ਹੈ, ਤੇ ਕਦੇ ਕਦੇ ਪੰਚਾਇਤੇ ਜਾ ਕਰਕੇ ਫੈਸਲਾ ਕਰਾਉਂਦੇ। ਤੇ ਕਹਿੰਦੇ, ਰੋਜ਼ ਦਾ ਹੀ ਕੰਮ ਸੀ, ਕਦੇ ਲੜਕੇ ਆ ਜਾਂਦੇ, ਕਿਸੇ ਨੂੰ ਮਾੜਾ ਬੋਲ ਕੇ ਆ ਜਾਂਦੇ। ਇੱਕ ਦਿਨ ਪੰਚਾਇਤ ਲੱਗੀ, ਕੋਈ ਮਾਤੜ ਸਾਥੀ, ਪੈਸੇ ਵੱਲੋਂ ਮਾਤੜ ਓਦਾਂ ਦਿਮਾਗਦਾਰ ਨੇ, ਉਹ ਆਏ। ਉਹਨੇ ਕੋਈ ਐਸਾ ਬਚਨ ਕਰ ਦਿੱਤਾ, ਮੇਰੇ ਪਿਓ ਨੂੰ ਜਵਾਬ ਨਾ ਆਇਆ, ਤੇ ਮੇਰੇ ਪਿਓ ਨੇ ਥੱਪੜ ਕੱਢ ਮਾਰਿਆ ਤੇ ਉਹਦੀ ਪੱਗ ਲੱਥ ਗਈ। ਤੇ ਉਹਨੇ ਪੱਗ ਚੁੱਕੀ ਜ਼ਮੀਨ ਤੋਂ ਤੇ ਆਪਣੀ ਫੇਰ ਸਿਰ ਤੇ ਰੱਖ ਲਈ। ਤੇ ਕਹਿੰਦਾ, ਉਸ ਨੇ ਇੱਕ ਗੱਲ ਆਖੀ ਭਰੀ ਸਭਾ 'ਚ, ਸਾਨੂੰ ਸਾਰਿਆਂ ਨੂੰ ਅੱਜ ਵੀ ਉਹ ਕੰਨਾਂ ਵਿੱਚ ਬੋਲ ਗੂੰਜਦੇ ਹੈ। ਉਹ ਪੱਗ ਉਸ ਨੇ ਝਾੜੀ ਤੇ ਆਪਣੇ ਸਿਰ ਤੇ ਰੱਖ ਕੇ ਕਹਿਣ ਲੱਗਾ, ਸਰਦਾਰਾ, ਅੱਜ ਮੈਂ ਆਪਣੀ ਪੱਗ ਚੁੱਕ ਕੇ ਰੱਖ ਲਈ ਹੈ, ਪਰ ਜਿਸ ਦਿਨ ਤੇਰੀ ਪੱਗ ਲੱਥੀ, ਚੇਤੇ ਰੱਖੀ, ਮੂੰਹ ਦਿਖਾਉਣ ਜੋਗਾ ਨਹੀਂ ਰਹੇਗਾ। ਮੈਂ ਤੇ ਗਰੀਬ ਹਾਂ, ਮੇਰੀ ਇੱਜ਼ਤ ਗਈ ਕੀ ਹੋਇਆ? ਜਿਸ ਦਿਨ ਤੇਰੀ ਲੱਥੀ, ਤੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਕਹਿੰਦੇ, ਇੱਕ ਦਿਨ ਜੀ ਭਰੀ ਸਭਾ 'ਚ ਪਿਓ ਨਾਲ ਉਹ ਕੁਝ ਹੋ ਗਿਆ ਜਿਹੜਾ ਲੋਕਾਂ ਨਾਲ ਕਰਦਾ ਸੀ, ਨਾਲੇ ਤੇ ਉਹਨਾਂ ਕੁੱਟਿਆ, ਨਾਲੇ ਪੱਗ ਲਾ ਦਿੱਤੀ, ਤੇ ਨਾਲੇ ਉਹਨਾਂ ਨੇ ਦੌੜਾੜਾ ਦੜਾ ਕੇ ਘਰੇ ਭਜਾ ਦਿੱਤਾ। ਤੇ ਕਹਿੰਦਾ, ਮੇਰਾ ਪਿਓ ਬੇਇੱਜ਼ਤੀ ਨਾ ਸਹਾਰ ਸਕਿਆ, ਅਖੀਰ ਮਰ ਕੇ ਹੀ ਸਾਹ ਲਿਆ। ਹੰਕਾਰ ਹੀ ਉਹਦੀ ਜਾਨ ਲੈ ਕੇ ਬਹਿ ਗਿਆ। ਕਈ ਵਾਰੀ ਹੰਕਾਰ ਬੰਦੇ ਦੇ ਇੰਨਾ ਸਿਰ ਚੜ ਕੇ ਬੋਲਦਾ ਕਿ ਉਸ ਨੂੰ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਰਦਾ। ਸੈਦ ਖਾਂ ਆਪਣੀ ਭੈਣ ਦੀ ਗੱਲ ਹੀ ਨਹੀਂ ਸੁਣਦਾ, ਕਹਿਣ ਲੱਗਾ, ਭੈਣੇ, ਤੈਨੂੰ ਇਹਨਾਂ ਡੌਲਿਆਂ ਤੇ ਮਾਣ ਨਹੀਂ? ਅੰਮੀ ਜਾਇਆ ਕਹਿਣ ਡਈ ਹੈ, ਬਚਪਨ ਤੋਂ ਮੈਨੂੰ ਜਾਣਦੀ ਆ, ਤੂੰ ਮੇਰੀਆਂ ਮੁਸ਼ਹਿਰਿਆਂ ਨੂੰ ਨੀ ਵੇਖਦੀ, ਚੜੇ ਮੁਸ਼ਹਿਰਿਆਂ ਨੂੰ ਵੇਖ, ਮੇਰੇ ਫੜਕਦੇ ਡੌਲਿਆਂ ਨੂੰ ਵੇਖ, ਮੇਰੀ ਜਰਨੈਲੀ ਧਾਕ ਨੂੰ ਵੇਖ, ਮੇਰੀਆਂ ਫੌਜਾਂ ਨੂੰ ਵੇਖ ਭੈਣੇ, ਉਹ ਆਨੰਦਪੁਰ ਵਾਲਾ ਗੁਰੂ ਕੀ ਹੈ? ਤੇ ਉਹ ਭੈਣ ਨਸੀਰਾਂ ਕਹਿਣ ਲੱਗੀ, ਇਹੋ ਤੇ ਮੈਂ ਤੈਨੂੰ ਦੱਸਦੀ ਹਾਂ ਤੇਰੇ ਵਰਗੇ ਉਹਦੇ ਸਾਹਮਣੇ ਕੀ ਹੈ। ਤੂੰ ਚੜ ਕੇ ਜਾ ਰਿਹਾ, ਚੜ ਕੇ ਨਹੀਂ ਜਾਈਦਾ ਭਰਾਵਾ। ਹੁਣ ਭਰਾ ਨੇ ਗੱਲ ਨਾ ਜੀ ਕੋਈ ਮੰਨੀ, ਉਹਨੇ ਵੇਖਿਆ ਵੀ ਭੈਣ ਤੇ ਐਵੇਂ ਬੋਲੀ ਜਾ ਰਹੀ ਹੈ, ਉਹ ਚਲਾ ਗਿਆ ਤੇ ਪਿੱਛੋਂ ਨਸੀਰਾਂ ਨੇ ਹੱਥ ਜੋੜੇ, ਨੇਤਰ ਮੁੰਦੇ ਤੇ ਕਲੀਆਂ ਵਾਲੇ ਦੇ ਚਰਨਾਂ ਚ ਬੇਨਤੀ ਕਰਦੀ ਹੋਈ ਕਹਿਣ ਲੱਗੀ, ਪਾਤਸ਼ਾਹ ਅੱਜ ਤੱਕ ਸੁਣਿਆ ਤੇਰੇ ਤੀਰਾਂ ਦੀ ਮਾਰ ਤੋਂ ਕੋਈ ਵੈਰੀ ਨਾ ਬਚ ਸਕਿਆ, ਅੱਜ ਤੱਕ ਸੁਣਿਆ ਤੇਰੇ ਤੀਰਾਂ ਤੋਂ ਕੋਈ ਨਹੀਂ ਜੇ ਬਚ ਸਕਿਆ। ਸੱਚਿਆ ਪਾਤਸ਼ਾਹ, ਮੇਰਾ ਅੰਮੀ ਜਾਇਆ ਵੀਰ, ਮੇਰਾ ਅੰਮੀ ਜਾਇਆ ਭਰਾ ਤੇਰੇ ਤੇ ਚੜ ਕੇ ਆ ਰਿਹਾ ਪਾਤਸ਼ਾਹ, ਉਹਨੂੰ ਤੇ ਨਹੀਂ ਮੈਂ ਰੋਕ ਸਕੀ, ਪਰ ਤੇਰੇ ਚਰਨਾਂ ਵਿੱਚ ਬੇਨਤੀ ਕਰਦੀ ਪਈ ਆ। ਮਹਾਰਾਜ, ਸੱਚਿਆ ਪਾਤਸ਼ਾਹ, ਤੀਰ ਤੇ ਮਾਰਦਾ ਹੀ ਮੇਰੇ ਭਰਾ ਦੇ ਸੀਨੇ, ਪਰ ਸੱਚਿਆ ਪਾਤਸ਼ਾਹ ਲੋਹੇ ਵਾਲਾ ਤੀਰ ਨਾ ਮਾਰੀ, ਆਪਣੀਆਂ ਅੱਖਾਂ ਵਾਲਾ ਤੀਰ ਮਾਰਦਾ ਹੀ। ਅੱਖਾਂ ਵਾਲਾ ਤੀਰ ਮਾਰੇਗਾ ਤੇ ਜ਼ਿੰਦਗੀ ਬਣ ਜਾਣੀ ਹੈ, ਲੋਹੇ ਵਾਲਾ ਤੀਰ ਮਾਰੇਗਾ ਤੇ ਜ਼ਿੰਦਗੀ ਖਤਮ ਹੋ ਜਾਣੀ ਹੈ। ਉਹ ਸੱਚਿਆ ਪਾਤਸ਼ਾਹ, ਤੇਰੇ ਚਰਨਾਂ ਚ ਇੱਕ ਭੈਣ ਦੀ ਬੇਨਤੀ ਹੈ, ਮੇਰੇ ਭਰਾ ਨੂੰ ਸੱਚੇ ਪਾਤਸ਼ਾਹ ਮੈਨੂੰ ਸਹੀ ਸਲਾਮਤ ਵਾਪਸ ਮੋੜ ਦਈ। ਮੈਂ ਨਿੱਕੀ ਕਰਕੇ ਬੇਨਤੀ ਸੁਣਾਉਣ ਡਿਆ ਵਾ। ਸੈਦ ਖਾਂ ਗਿਆ ਜੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਦਾ ਚਲਾਰਾ ਪਿਆ, ਵਾਹਿਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ, ਉਹਦੀ ਕਲਗੀ ਦੇ ਚਲਾਰੇ ਨੇ ਹੀ ਸੈਦ ਖਾਂ ਦਾ ਅੰਦਰ ਠਾਰ ਕੇ ਰੱਖ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਚਿੱਤ ਚ ਸੈਦ ਖਾਂ ਸੋਚਦਾ, ਜੇ ਏਡਾ ਹੀ ਬਲੀ ਹੈ ਗੁਰੂ ਗੋਬਿੰਦ ਸਿੰਘ, ਏਡਾ ਹੀ ਸੂਰਮਾ ਹੈ ਗੁਰੂ ਗੋਬਿੰਦ ਸਿੰਘ, ਏਡਾ ਹੀ ਯੋਧਾ ਹੈ ਗੁਰੂ ਗੋਬਿੰਦ ਸਿੰਘ, ਤੇ ਮੇਰੇ ਸਾਹਮਣੇ ਆ ਕੇ ਕਿਉਂ ਨਹੀਂ ਖੜਦਾ? ਮਹਾਰਾਜ, ਸੱਚੇ ਪਾਤਸ਼ਾਹ, ਹੁਣ ਦਿਲ ਦੀਆਂ ਜਾਣਨ ਵਾਲਾ ਪਿਆਰਿਓ, ਇਹ ਨਾ ਸੋਚਿਓ ਪਰਕਰਮਾ ਚ ਕਿਤੇ ਅਰਦਾਸ ਦੀਆਂ ਤਿਆਰੀਆਂ ਕਰਦੇ ਜਾਓ, ਲਾਈਨ ਚ ਖਲੋਤੇ ਅਰਦਾਸ ਦੀ ਤਿਆਰੀ ਕਰਦੇ ਜਾਓ, ਸ਼ਬਦਾਂ ਨੂੰ ਨਿਖਾਰਦੇ ਜਾਓ, ਵੀ ਨਿਖਾਰ ਕੇ ਸ਼ਬਦ ਗੁਰੂ ਰਾਮਦਾਸ ਨੂੰ ਕਹਿਣੇ ਜੇ ਪਿਆਰਿਓ, ਜਦੋਂ ਘਰੋਂ ਤੁਰਨ ਲੱਗੇ ਸੀ ਨਾ ਅਰਦਾਸ ਤੇ ਤੁਹਾਡੀ, ਉਸ ਨੇ ਉਦੋਂ ਹੀ ਸੁਣ ਲਈ ਸੀ। ਇਹ ਤੁਹਾਡੇ ਮਨ ਦੀ ਠਾਰ ਹੈ। ਅਸੀਂ ਆਪਣੇ ਮਨ ਨੂੰ ਹੌਸਲਾ ਦਿੰਦੇ ਹਾਂ ਵੀ ਮਹਾਰਾਜ ਦੇ ਸਾਹਮਣੇ ਖਲੋ ਕੇ ਅਰਦਾਸ ਕਰਾਂਗੇ, ਇਹ ਤੇ ਅਸੀਂ ਆਪਣੇ ਮਨ ਨੂੰ ਸੈਟਿਸਫਾਈ ਕਰਦੇ ਹਾਂ। ਪਰ ਪਿਆਰਿਓ, ਅਸੀਂ ਜਵਾਨੋਂ ਕੱਢਿਆ ਨਹੀਂ ਤੇ ਉਹਨੇ ਸੁਣਿਆ ਨਹੀਂ, ਬਸ ਇੰਨਾ ਕੋਈ ਫਰਕ ਹੈ। ਹੁਣ ਸੈਦ ਖਾਂ ਨੇ ਆਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਣ ਲੱਗੇ ਤੇ ਸਿੰਘਾਂ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਸ ਪਾਸੇ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਸੇ ਦੇ ਸੀਨੇ ਦੇ ਵਿੱਚ ਠਾਰ ਪਾਉਣ ਵਾਸਤੇ ਜਾ ਰਿਹਾ। ਮਹਾਰਾਜ ਜੀ ਸੈਦ ਖਾਂ ਕੋਲੇ ਗਏ, ਘੋੜਾ ਨੇੜੇ ਕੀਤਾ, ਸੈਦ ਖਾਂ ਨੂੰ ਲਲਕਾਰ ਕੇ ਕਹਿਣ ਲੱਗੇ, ਸੈਦ ਖਾਂ, ਕਿਤੇ ਤੇਰਾ ਵੱਡੇ ਜਰਨੈਲ ਹੋਣ ਦਾ ਮਾਣ ਵਿੱਚੇ ਨਾ ਰਹਿ ਜਾਏ ਓਏ, ਕਿਤੇ ਤੇਰਾ ਵੱਡੇ ਜਰਨੈਲ ਹੋਣ ਦਾ ਮਾਣ ਖਤਮ ਨਾ ਹੋ ਜਾਏ, ਆ ਖਲੋਤਾ ਗੁਰੂ ਗੋਬਿੰਦ ਸਿੰਘ, ਜੇ ਹਿੰਮਤ ਹੈ ਤੇ ਮੇਰੀ ਛਾਤੀ ਵਿੱਚ ਤੀਰ ਮਾਰ ਦੇ ਤੇ ਆਪਣਾ ਬਚਨ ਵਾਕ ਪੂਰਾ ਕਰ ਲੈ। ਪਰ ਸੱਚ ਕਰਕੇ ਜਾਣਿਓ, ਕੋਈ ਅਦੀਬ ਲਿਖਦਾ ਉਹ ਕਹਿੰਦਾ, ਨੈਣ ਤੋਂ ਨਸ਼ੀਲੇ ਮਸਤੀਲੇ ਦਊ ਜਾਦੂ ਭਰੇ। ਕਹਿੰਦਾ, ਗੁਰੂ ਗੋਬਿੰਦ ਸਿੰਘ, ਤੇਰੇ ਨੈਣਾਂ ਚ ਤਾਂ ਮਸਤੀ ਭਰੀ ਹੋਈ ਹੈ, ਤੇਰੇ ਨੈਣਾਂ ਚ ਤਾਂ ਜਾਦੂ ਭਰਿਆ ਹੋਇਆ ਜਾਦੂ। ਮਹਾਰਾਜ, ਜਦੋਂ ਇਹਨਾਂ ਨੈਣਾਂ ਦਾ ਤੀਰ ਕਿਸੇ ਹਿਰਦੇ ਦੇ ਰੁੱਖੇ ਤੇ ਵੱਜਦਾ ਹੈ, ਤੂੰ ਉਸ ਨੂੰ ਵੀ ਸ਼ਾਹਾਂ ਦਾ ਸ਼ਹਿਨਸ਼ਾਹ ਫਕੀਰ ਬਣਾ ਕੇ ਰੱਖ ਦਿੰਦਾ ਹੈ। ਉਹ ਕਹਿੰਦਾ, ਨੈਣ ਤੋਂ ਨਸ਼ੀਲੇ ਮਸਤੀਲੇ ਦਊ ਜਾਦੂ ਭਰੇ, ਤਨਕ ਨਿਹਾਰ ਸਭ ਸੁਰਤ ਭੁਲਾਤ ਹੈ, ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪੈ ਦਇਆ ਧਾਰ ਤਖ਼ਤ ਬਿਠਾਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਏਕ ਹੱਥ ਮਾਲਾ ਔਰ ਦੂਸਰੇ ਮੇ ਤੇਗ ਸੋਭੇ, ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ, ਫਤਿਹ ਝਾੜੇ ਆਂਗਨ ਔਰ ਲਕਸ਼ਮੀ ਦਿਵਾਏ ਪਗ, ਗੋਬਿੰਦ ਮਿਰਗਿੰਦ ਗੁਰ ਜੀਤੇ ਨਹੀਂ ਜਾਤ। ਉਹ ਪਾਤਸ਼ਾਹ ਜਿਹਦੇ ਨੈਣਾਂ ਦਾ ਤੀਰ ਵੱਜ ਗਿਆ, ਉਹ ਭਲਾ ਫਿਰ ਉੱਠਣ ਜੋਗਾ ਰਹਿੰਦਾ ਜੇ ਕਿਤੇ? ਭਾਈ ਗੁਰਦਾਸ ਜੀ ਕਹਿੰਦੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਗਿਆਨ ਮੈਂ ਨਾ ਗਿਆਨ ਰਿਹੋ, ਧਿਆਨ ਮੈਂ ਨਾ ਧਿਆਨ ਰਿਹੋ, ਗਤ ਮੈਂ ਨਾ ਗਤ ਹੈ। ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਸ਼ੇਕ, ਗੁਰੂ ਨੇ ਆਪਣੀ ਕਿਰਪਾ ਦਾ ਸ਼ੇਕ ਸੈਦ ਖਾਂ ਦੇ ਸੀਨੇ ਐਸਾ ਪਾਇਆ। ਮਹਾਰਾਜ ਦੂਜੀ ਵਾਰੀ ਲਲਕਾਰ ਕੇ ਕਹਿੰਦੇ, ਸੈਦ ਖਾਂ, ਆਪਣੀ ਚਿਲੀ ਤੇ ਚੜਾ ਕੇ ਤੀਰ ਸਾਡੇ ਵੱਲ ਚਲਾਉਣਾ ਨਹੀਂ, ਆਪਣਾ ਤੀਰ ਕਮਾਨ ਸੁੱਟ ਕੇ ਕਲੰਗੀਆਂ ਵਾਲੇ ਨੇ ਜਿਸ ਰਕਾਬ ਵਿੱਚ ਆਪਣੇ ਚਰਨ ਪਾਇਆ ਉਹਨੂੰ ਦੋਵੇਂ ਹੱਥਾਂ ਨਾਲ ਫੜ ਕੇ ਨੇਤਰਾਂ ਚ ਨੀਰ ਲੈ ਕਰਕੇ ਚਰਨਾਂ ਤੇ ਮੱਥਾ ਧਰ ਕੇ ਕਹਿਣ ਲੱਗਾ, ਪਾਤਸ਼ਾਹ ਗੁਸਤਾਖੀ ਹੋ ਗਈ, ਗਲਤੀ ਮਾਫ਼ ਕਰ ਦਿਓ ਜੀ, ਮਹਾਰਾਜ ਤੇਰੇ ਤੇ ਚੜ ਕੇ ਆਇਆ, ਇਹ ਗਲਤੀ ਮਾਫ਼ ਕਰ ਦਿਓ। ਤੇ ਆਪਣੀਆਂ ਫੌਜਾਂ ਨੂੰ ਕਹਿ ਰਿਹਾ ਮੈਦਾਨ ਛੱਡ ਕੇ ਭੱਜ ਜਾਓ, ਮੈਦਾਨ ਛੱਡ ਕੇ ਦੌੜ ਜਾਓ। ਉਹ ਕਹਿੰਦੇ ਨੇ ਜਰਨੈਲ ਜੀ ਜਿਉਂਦਾ ਜਾਂ ਮੁਰਦਾ ਫੜਨਾ ਨਹੀਂ। ਉਹ ਕਹਿੰਦਾ ਜਿਉਂਦਾ ਜਾਂ ਮੁਰਦਾ ਤੇ ਬਾਅਦ ਵਿੱਚ ਫੜਾਂਗਾ, ਪਰ ਇਹਦੇ ਤੀਰਾਂ ਨੇ ਮੈਨੂੰ ਅੰਦਰੋਂ ਮਾਰ ਕੇ ਰੱਖ ਦਿੱਤਾ ਹੈ। ਔਰ ਮੈਂ ਤੁਹਾਡੀ ਗਿਆਤ ਲਈ ਦੱਸਦਿਆਂ, ਸੈਦ ਖਾਂ ਜਿਹੜਾ ਔਰੰਗਜ਼ੇਬ ਦਾ ਜਰਨੈਲ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਆਸ਼ਿਕ ਹੋ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੈਣਾਂ ਤੋਂ ਮੋਹਿਆ ਗਿਆ। ਮਹਾਰਾਜ ਦੇ ਪਲਕਾਂ ਦਾ ਅਣਿਆਲਾ ਤੀਰ ਸੈਦ ਖਾਂ ਦੇ ਹਿਰਦੇ ਐਸਾ ਵੱਜਿਆ, ਮੁੜ ਕੇ ਨਿਕਲਿਆ ਕੋਈ ਨਹੀਂ। ਜਿਹੜਾ ਮਹਾਰਾਜ ਦਾ ਵਿਰੋਧੀ ਬਣ ਕੇ ਚੜ ਕੇ ਆਇਆ ਸੀ, ਸਮਾਂ ਪਾ ਕਰਕੇ ਉਹ ਗੁਰੂ ਵੱਲੋਂ ਲੜਦਾ ਖਾਲਸਾ ਫੌਜ ਦੇ ਵਿੱਚ ਸ਼ਹੀਦ ਹੋ ਕੇ ਉਹਨੇ ਸ਼ਹੀਦੀ ਦਾ ਰੁਤਬਾ ਪ੍ਰਾਪਤ ਕੀਤਾ, ਸੈਦ ਖਾਂ। ਵਾਹਿਗੁਰੂ। ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ। ਗੁਰੂ ਤੇ ਚੜ ਕੇ ਆਉਂਦੇ ਆ, ਗੁਰੂ ਨੂੰ ਹਰਾਉਣ ਦਾ ਯਤਨ ਕਰਦੇ ਆ। ਸੇਵਾ ਦਾਸ ਆਇਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਹਰਾ ਦੇਣਾ, ਤੇ ਮਾਂ ਨੇ ਘਰ ਜਾਂਦਿਆਂ ਨੂੰ ਪੁੱਛਿਆ ਸੀ ਪੁੱਤ ਕਿੰਨਿਆਂ ਵਿਦਵਾਨਾਂ ਨੂੰ ਹਰਾ ਕੇ ਆਇਆ, ਤੇ ਸੇਵਾ ਦਾਸ ਨੇ ਆਖਿਆ ਸੀ ਮਾਂ ਅੱਗੇ ਲੋਕਾਂ ਨੂੰ ਹਰਾ ਕੇ ਸੁੱਖ ਮਿਲਦਾ ਸੀ, ਪਰ ਅੱਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਆਪ ਹਾਰ ਕੇ ਬੜਾ ਆਨੰਦ ਮਿਲ ਰਿਹਾ ਹੈ। ਪਿਆਰਿਓ, ਇਹ ਦੁਨੀਆਂ ਦਾ ਹੰਕਾਰ ਕੁਝ ਨਹੀਂ ਦੇ, ਦੁਨੀਆਂ ਦਾ ਹੰਕਾਰ ਅੱਜ ਹੈ ਤੇ ਕੱਲ ਨਹੀਂ ਹੋਏਗਾ। ਪਰ ਚੇਤੇ ਰੱਖਿਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਅੱਜ ਵੀ ਹੈ ਤੇ ਕੱਲ ਵੀ ਵਰਤੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਹਾਰਾਜ ਜੀ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਨੇ ਹੰਕਾਰ ਛੱਡ ਕੇ, ਹੰਕਾਰ ਦੀ ਬਿਰਤੀ ਤਿਆਗ ਕੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਆ ਉਹ ਸਫਲ ਹੋ ਗਿਆ ਹੈ ਜੀ।
ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਮਹਾਰਾਜ ਜੀ ਕਹਿੰਦੇ ਐ ਸੱਚੇ ਪਾਤਸ਼ਾਹ, ਮੇਰੀ ਤੇਰੇ ਤੋਂ ਕੋਈ ਲਮੇਰੀ ਕੋਈ ਵੱਡੀ ਮੰਗ ਨਹੀਂ ਹੈ, ਮੈਂ ਤੇਰੇ ਤੋਂ ਇੱਕੋ ਮੰਗ ਮੰਗਦਾ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲੈ, ਡਾਇਰੈਕਟ ਦਾਸ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦਾ ਵੀ ਗਾੜੀ ਸੇਵਾਦਾਰ ਮੈਨੂੰ ਰੱਖ ਲੈ। ਉਹ ਲੱਗੀ ਆ, ਉਹ ਲੱਗੀ, ਉਹ ਲੱਗੀ ਆ ਤੇਰੇ ਸੇਵਾਦਾਰ, ਉਹ ਲੱਗੀ ਤੇਰੇ ਸੇਵਾਦਾਰਾਂ ਦੇ ਸੇਵਾਦਾਰ। ਆਸਾ ਰਾਗ ਚ ਮਹਾਰਾਜ ਸਾਹਿਬ ਦਾ ਬਚਨ ਹੈ, ਮੈਂ ਉਹ ਲੱਗੀ ਆ, ਉਹ ਲੱਗੀ, ਮੈਂ ਤੇਰੇ ਸੇਵਾਦਾਰਾਂ ਦਾ ਵੀ ਸੇਵਾਦਾਰ ਬਣਨਾ ਚਾਹੁੰਦਾ ਹਾਂ। ਕਿਤੇ ਹੰਕਾਰ ਨਾ ਆ ਜਾਏ ਮਨ ਚ। ਨਾ ਭਗਤ ਨਾਮਦੇਵ ਸਾਹਿਬ ਦਾ ਕਿੱਡਾ ਪਿਆਰਾ ਵਚਨ, ਭਗਤ ਨਾਮਦੇਵ ਸਾਹਿਬ ਕਹਿੰਦੇ ਨਾ, ਕਹਿੰਦੇ ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਟਲਾ ਬਾਹਾਂ ਦੇ। ਹੁਣ ਇੱਥੇ ਬੜਾ ਪਿਆਰਾ ਵਿਚਾਰਨ ਵਾਲਾ ਵਚਨ ਹੈ। ਜੇ ਭਗਤ ਨਾਮਦੇਵ ਸਾਹਿਬ ਨੂੰ ਪੁੱਛੀਏ, ਭਗਤ ਸਾਹਿਬ ਜਦੋਂ ਮੰਗਣੀ ਲੱਗੇ ਸੀ ਗੁਰੂ ਦੇ ਅੱਗੋਂ, ਜਦੋਂ ਝੋਲੀ ਆਡੀ ਲਈ ਸੀ, ਫਿਰ ਗੁਰੂ ਤੋਂ ਇਹ ਕਿਉਂ ਨਾ ਮੰਗਿਆ ਕਿ ਸੱਚੇ ਪਾਤਸ਼ਾਹ ਮੈਨੂੰ ਤੈਰਨਾ ਸਿਖਾ ਦੇ? ਸੌਖੀ ਗੱਲ ਸੀ ਨਾ, ਰੋਜ਼ ਰੋਜ਼ ਬੇਨਤੀਆਂ ਹੀ ਮੁੱਕ ਜਾਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਮੈਂ ਡੁੱਬ ਰਿਹਾ, ਜੇ ਅੱਜ ਨਹੀਂ ਮੈਂ ਕੱਲ ਵੀ ਡੁੱਬਾਂਗਾ, ਕੱਲ ਨਹੀਂ ਹੋ ਸਕਦਾ ਮੈਂ ਪਰਸੋਂ ਵੀ ਡੁੱਬਾਂਗਾ, ਤੇ ਰੋਜ਼ ਰੋਜ਼ ਤੈਨੂੰ ਬੇਨਤੀਆਂ ਕਰਦਾ ਰਵਾਂ, ਤੇ ਸੱਚੇ ਪਾਤਸ਼ਾਹ ਮੈਨੂੰ ਤੈਰਨਾ ਸਿਖਾ ਦੇ। ਸ਼ਾਇਦ ਭਗਤ ਨਾਮਦੇਵ ਸਾਹਿਬ ਬਚਨ ਕਰਦੇ ਆ, ਸਿੱਖਾ ਜਿਨ੍ਹਾਂ ਨੂੰ ਤੈਰਨਾ ਆ ਜਾਂਦਾ ਨਾ, ਹੰਕਾਰ ਹੋ ਜਾਂਦਾ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਮਨ ਚ ਹੰਕਾਰ ਹੋ ਜਾਂਦਾ। ਤੇ ਜਿਨ੍ਹਾਂ ਨੂੰ ਪਤਾ ਹੋਵੇ ਮੇਰੀ ਜ਼ਿੰਦਗੀ ਉਧਾਰ ਹੈ, ਮੈਂ ਉਹਨਾਂ ਦੇਰ ਇਹ ਸੰਸਾਰ ਸਮੁੰਦਰ ਚ ਨਹੀਂ ਡੁੱਬਾਂਗਾ ਜਿੰਨੀ ਦੇਰ ਮੇਰਾ ਹੱਥ ਮੇਰੇ ਨਿਰੰਕਾਰ ਨੇ ਫੜਿਆ, ਤੇ ਨਿਰੰਕਾਰ ਨੇ ਹੱਥ ਫੜਿਆ ਹੀ ਉਨੀ ਦੇਰ ਆ ਜਿੰਨੀ ਦੇਰ ਇਸ ਚਿੱਤ ਚ ਹੰਕਾਰ ਨਹੀਂ। ਇਸ ਕਰਕੇ ਮੈਂ ਤੈਰਨਾ ਨਹੀਂ ਸਿੱਖਣਾ ਚਾਹੁੰਦਾ, ਮੈਂ ਤੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਪੱਲੇ ਦੇ ਨਾਲ ਲਾਈ ਰੱਖ। ਕਿੰਨੇ ਬਚਨ ਆ ਮਹਾਰਾਜ ਸਾਹਿਬ ਦੇ, ਅੱਖਾਂ ਨਹੀਂ ਮੰਗੀਆਂ ਗੁਰੂ ਤੋਂ, ਗੁਰੂ ਤੋਂ ਅੱਖਾਂ ਨਹੀਂ ਮੰਗੀਆਂ। ਕਹਿੰਦੇ ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚੱਲ ਹੈ ਗੁਰਚਾਲੀ? ਹੁਣ ਕਹਿਣਾ ਤੇ ਜੇ ਸਾਡੇ ਵਰਗਾ ਹੁੰਦਾ ਸੀ, ਕਹਿੰਦੇ ਮਹਾਰਾਜ ਅੱਖਾਂ ਦੇ ਸਾਨੂੰ ਦਿਖਦਾ ਨਹੀਂ, ਭਾਵੇਂ ਮਨ ਦੀਆਂ ਅੱਖਾਂ ਦੀ ਗੱਲ ਹੈ, ਅਸੀਂ ਤੇ ਕਹਿਣਾ ਇਹ ਸੀ ਨਾ ਸਾਨੂੰ ਅੱਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਿਖਦਾ ਕੋਈ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਅੱਖਾਂ ਨਹੀਂ ਚਾਹੀਦੀਆਂ, ਐ ਸੱਚੇ ਪਾਤਸ਼ਾਹ ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚੱਲ ਹੈ ਗੁਰਚਾਲੀ? ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪੱਲੀ, ਮੈਨੂੰ ਆਪਣੇ ਪੱਲੇ ਨਾਲ ਲਾ ਕੇ ਰੱਖ, ਤਾਂ ਕਿ ਮੇਰੀ ਜ਼ਿੰਦਗੀ ਚ ਮੈਨੂੰ ਇਹ ਅਹਿਸਾਸ ਬਣਿਆ ਰਹੇ। ਜਿਸ ਦਿਨ ਪੱਲਾ ਛੁੱਟ ਗਿਆ ਸਿੱਖਾ, ਉਸ ਦਿਨ ਤੂੰ ਡੁੱਬ ਜਾਣਾ ਹੋਏ, ਤੇ ਪੱਲਾ ਉਸ ਦਿਨ ਛੁੱਟਣਾ ਜਿਸ ਦਿਨ ਮਨ ਚ ਹੰਕਾਰ ਪੈਦਾ ਹੋ ਗਿਆ। ਤੇ ਹੰਕਾਰ ਦੀ ਪ੍ਰਵਿਰਤੀ ਉਸ ਦਿਨ ਮਨ ਦੇ ਵਿੱਚ ਘਰ ਕਰਨੀ ਹੈ ਜਿਸ ਦਿਨ ਜਵਾਨੋ ਸਾਈ ਵਿਸਰ ਗਿਆ। ਤੇ ਜੇ ਸਾਈ ਵਿਸਰ ਜਾਏ ਚੇਤੇ ਰੱਖਿਓ, ਮਹਾਰਾਜ ਜੀ ਕਹਿੰਦੇ ਜਨਮ ਅਕਾਰਥ ਚਲੇ ਜਾਂਦੇ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਸਿੱਧਾ ਤੇਰਾ ਦਾਸ ਵੀ ਨਹੀਂ ਬਣਨਾ ਚਾਹੁੰਦਾ, ਮੈਨੂੰ ਆਪਣੇ ਦਾਸਾਂ ਦਾ ਹੀ ਦਾਸ ਬਣਾ ਲਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਬੇਨਤੀ, ਸੋਢੀ ਸੁਲਤਾਨ ਕਿਤੇ ਇਸ ਘਰ ਦਾ ਕਿਣਕਾ ਹੀ ਬਖਸ਼ ਦਿਆ ਕਰ, ਇੰਨਾ ਹੀ ਬੜਾ ਹੈ। ਮਹਾਰਾਜ ਆਪਣੇ ਦਾਸਾਂ ਦਾ ਦਾਸ ਬਣਾ ਕਰਕੇ ਸਾਨੂੰ ਰੱਖ ਲਓ ਜੀ।
ਹਮ ਅੰਦਲੇ ਗਿਆਨਹੀਨ ਅਗਿਆਨੀ, ਕਿਉਂ ਚੱਲੇ ਹੈ ਮਾਰਗ ਪੰਥਾ।
ਇੱਥੇ ਵੀ ਮਹਾਰਾਜ ਸਾਹਿਬ ਨੇ ਉਹ ਹੀ ਬੇਨਤੀ ਕੀਤੀ। ਹੁਣ ਇਹ ਅੰਨੇ ਉਹ ਨਹੀਂ ਜਿਹੜੇ ਅੱਖਾਂ ਕਰਕੇ ਅੰਨੇ ਹੁੰਦੇ ਆ, ਸਰੀਰ ਕਰਕੇ ਅੰਨੇ ਹੁੰਦੇ ਆ, ਜਾਂ ਜਿਨ੍ਹਾਂ ਦੀਆਂ ਫਿਜ਼ੀਕਲ ਆਈਜ਼ ਜਿਹੜੀਆਂ ਨੇ ਉਹ ਡਿਸੇਬਲ ਹੋਣ, ਉਹ ਅੰਨਿਆਂ ਦੀ ਗੱਲ ਨਹੀਂ ਹੋ ਰਹੀ ਇੱਥੇ। ਇੱਥੇ ਉਹ ਅੰਨਿਆਂ ਦੀ ਗੱਲ ਹੋ ਰਹੀ ਹੈ ਜਿਹੜੇ ਮਨ ਕਰਕੇ ਅੰਨੇ ਆ, ਜਿਹੜੇ ਗੁਰੂ ਰਾਮਦਾਸ ਨੂੰ ਰੋਜ਼ ਆਖਦੇ ਆ ਮਹਾਰਾਜ ਦਰਸ਼ਨ ਦੇ, ਤੇ ਜਦੋਂ ਗੁਰੂ ਰਾਮਦਾਸ ਕਿਸੇ ਚੋਂ ਦਰਸ਼ਨ ਦੇ ਦਿੰਦਾ ਤੇ ਫਿਰ ਸਾਨੂੰ ਉਹਦੇ ਕੱਪੜਿਆਂ ਦਾ ਰੰਗ ਦਿਖੀ ਜਾਂਦਾ, ਸਾਨੂੰ ਵੈਰੀ ਤੇ ਵਿਰੋਧੀ ਦਿਖੀ ਜਾਂਦਾ, ਉਹ ਤੇ ਦਿਖਦਾ ਹੀ ਕੋਈ ਨਹੀਂ, ਅਸੀਂ ਇੰਨੇ ਹੀ ਹੋਏ ਨਾ। ਤੇ ਸੁਜਾਖਾ ਕੌਣ ਸੀ? ਸੁਜਾਖੇ ਸੀ ਭਾਈ ਘਨੱਈਆ ਸਾਹਿਬ ਵਰਗੇ। ਇਹ ਜਿਹੜਾ ਸੈਦ ਖਾਂ ਦੀ ਮੈਂ ਗੱਲ ਕੀਤੀ ਨਾ, ਸੈਦ ਖਾਂ ਇਸੇ ਜੰਗ ਵਿੱਚ ਆਇਆ ਸੀ ਜਿੱਥੇ ਭਾਈ ਘਨੱਈਆ ਸਾਹਿਬ ਜੀ ਜਲ ਪਏ ਛਕਾਉਂਦੇ ਸੀ। ਉਹਨੇ ਭਾਈ ਘਨੱਈਏ ਨੂੰ ਵੀ ਸਵਾਲ ਕੀਤਾ ਸੀ, ਕਹਿਣ ਲੱਗਾ ਕਿਹੋ ਜੀ ਸਿੱਖੀ ਆ ਓਏ ਤੁਹਾਡੀ, ਕਿਹੋ ਜੀ ਸਿੱਖੀ, ਤੂੰ ਇਹਨਾਂ ਨੂੰ ਪਾਣੀ ਪਿਆਈ ਜਾਂਦਾ ਜਿਨ੍ਹਾਂ ਨੂੰ ਅਸੀਂ ਮਾਰਦੇ ਹਾਂ? ਉਹ ਕਹਿਣ ਲੱਗਾ ਮੈਨੂੰ ਸਾਰਿਆਂ ਚ ਮੇਰਾ ਗੁਰੂ ਦਿਖਦਾ। ਉਹ ਸੈਦ ਖਾਂ ਕਹਿੰਦਾ ਕਿਹੋ ਜੀ ਸਿੱਖੀ ਆ ਤੁਹਾਡੀ? ਭਾਈ ਘਨੱਈਏ ਨੇ ਕਿਹਾ ਹੈਰਾਨ ਨਾ ਹੋ, ਤੂੰ ਮੇਰੇ ਪਾਣੀ ਪਰਾਉਣ ਤੇ ਜਿਹੜਾ ਹੈਰਾਨ ਹੋਈ ਜਾਂਦਾ, ਤੂੰ ਤੈਨੂੰ ਸਿਰਫ ਇਸ ਗੱਲ ਦੀ ਹੈਰਾਨੀ ਹੁੰਦੀ ਕਿ ਮੈਂ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ, ਆਪਣੇ ਕਮਰ ਕਸੇ ਚੋਂ ਮੱਲਮ ਕੱਢ ਕੇ ਦਿਖਾਉਂਦਾ। ਕਹਿੰਦਾ ਤੂੰ ਮੇਰੇ ਗੁਰੂ ਨੂੰ ਕੀ ਜਾਣੇਗਾ, ਮੈਂ ਇਕੱਲਾ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਜ਼ਖਮੀਆਂ ਦੇ ਮੱਲਮ ਵੀ ਨਾਲ ਲਾਈ ਜਾਂਦਾ। ਸੈਦ ਖਾਂ ਅੰਦਰੋਂ ਮੋਮ ਹੋ ਗਿਆ ਸੀ, ਅੰਦਰੋਂ ਧਿਜ ਗਿਆ ਸੀ। ਕੈਸਾ ਗੁਰੂ ਹੈ, ਕੈਸੀ ਸੋਚ ਹੈ ਪਾਤਸ਼ਾਹ ਤੇਰੀ, ਤੂੰ ਉਸਨੂੰ ਪਾਣੀ ਪਿਆਉਣ ਤੋਂ ਨਹੀਂ ਰੋਕਿਆ, ਸਗੋਂ ਮੱਲਮ ਦੀ ਡੱਬੀ ਦੇ ਕੇ ਵੀ ਨਾਲ ਤੋਰ ਦਿੱਤਾ ਵੀ ਜ਼ਖਮੀਆਂ ਦੇ ਮੱਲਮ ਲਾਈ ਜਾਈ। ਅਸੀਂ ਏਦਾਂ ਦੇ ਹਾਂ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਮ ਅੰਦਲੇ ਕਉ ਗੁਰ ਅੰਚਲ ਦੀਜੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅੰਤਰ ਚਾਹੀਦਾ, ਪਰ ਸਾਡੀ ਬਿਰਤੀ ਕਿੱਦਾਂ ਦੀ ਹੈ? ਹਮ ਅੰਦਲੇ ਗਿਆਨਹੀਨ ਅਗਿਆਨੀ। ਮਹਾਰਾਜ ਜੀ ਅਸੀਂ ਅੰਨੇ ਹਾਂ, ਅੱਖਾਂ ਕਰਕੇ ਨਹੀਂ ਮਨ ਕਰਕੇ। ਅੱਖਾਂ ਕਰਕੇ ਸਾਨੂੰ ਦਿਖਦਾ, ਪਰ ਸੱਚੇ ਪਾਤਸ਼ਾਹ ਮਨ ਦੀਆਂ ਅੱਖਾਂ ਕਰਕੇ ਅਸੀਂ ਅੰਨੇ ਹਾਂ। ਮਾਂ ਨੂੰ ਆਪਣੇ ਪੁੱਤ ਵਿੱਚੋਂ ਤਾਂ ਰੱਬ ਦਿਖੀ ਜਾਂਦਾ, ਪਰ ਦੂਜੇ ਦੇ ਪੁੱਤ ਵਿੱਚੋਂ ਉਹਨੂੰ ਕੋਈ ਰੱਬ ਨਹੀਂ ਦਿਖਦਾ। ਆਪਣਾ ਪੁੱਤ ਉਸਦਾ ਭਾਵੇਂ ਸਾਰੇ ਕੱਪੜੇ ਪਾੜ ਦੇ, ਆਪਣਾ ਪੁੱਤ ਉਹਦਾ ਭਾਵੇਂ ਸਾਰੇ ਘਰ 'ਚ ਖਲਾਰਾ ਪਾ ਦੇ, ਉਹ ਕਹਿੰਦੀ ਹੈ ਜੀ ਬੱਚਿਆਂ ਦੇ ਤੇ ਸੁਭਾਅ ਹੀ ਇੱਦਾਂ ਦੇ ਹੁੰਦੇ ਆ, ਹੁਣ ਬੱਚਾ ਹੋਰ ਕਰੇ ਵੀ ਕੀ। ਪਰ ਜੇ ਕਿਤੇ ਬੇਗਾਨਿਆਂ ਦਾ ਜਵਾਕ ਆ ਕੇ ਸੋਫਿਆਂ ਦੇ ਕੱਪੜੇ ਲਾਹ ਦੇ ਨਾ, ਤੇ ਫਿਰ ਉਹ ਕਹਿੰਦੀ ਹੈ ਆਪਣੇ ਨਿਆਣਿਆਂ ਨੂੰ ਮੱਤ ਨਹੀਂ ਦਿੱਤੀ ਜਾਂਦੀ, ਸਿਖਾਓ ਇਹਨਾਂ ਨੂੰ ਦੂਜਿਆਂ ਦੇ ਘਰੇ ਕਿਵੇਂ ਬੈਠਣਾ। ਉਹ ਭੈਣੇ ਜੇ ਉਹ ਜਾਂ ਤੇਰਾ ਲਾਲ ਹੈ, ਲਾਲ ਤੇ ਇਹ ਵੀ ਉਦਾਂ ਦਾ, ਫਰਕ ਇੱਥੇ ਪੈ ਗਿਆ, ਇੱਕ ਨੇ ਤੇਰੀ ਕੁੱਖ ਤੋਂ ਜਨਮ ਲਿੱਤਾ ਤੇ ਇੱਕ ਨੇ ਬਗਾਨੀ ਕੁੱਖ ਚੋਂ ਜਨਮ ਲਿੱਤਾ। ਕਿਉਂਕਿ ਅਸੀਂ ਮਨ ਦੀਆਂ ਅੱਖਾਂ ਕਰਕੇ ਅੰਨੇ ਆ ਪਿਆਰਿਓ, ਮਨ ਦੀਆਂ ਅੱਖਾਂ ਕਰਕੇ ਅੰਨੇ ਆ। ਸਾਨੂੰ ਆਪਣੇ ਪੁੱਤ ਚੋਂ ਰੱਬ ਦਿਖੀ ਜਾਂਦਾ ਤੇ ਦੂਜਿਆਂ ਦੇ ਪੁੱਤ ਚੋਂ ਐਂ ਨਹੀਂ ਪਤਾ ਚੋਰ ਦਿਖੀ ਜਾਏ, ਦੂਜਿਆਂ ਦੇ ਪੁੱਤ ਚੋਂ ਠੱਗ ਦਿਖੀ ਜਾਏ। ਸਾਨੂੰ ਆਪਣੇ ਪਿਓ ਚੋਂ ਰੱਬ ਦਿਖਦਾ, ਮਹਾਂਪੁਰਖ ਦਿਖਦਾ, ਤੇ ਦੂਜਿਆਂ ਦੇ ਪਿਓ ਚੋਂ ਸਾਨੂੰ ਰੱਬ ਨਹੀਂ ਜੇ ਦਿਖਦਾ। ਸਾਨੂੰ ਹਰੀਆਂ ਟੋਪੀਆਂ ਚੋਂ ਰੱਬ ਕਿਤੇ ਦਿਖਣਾ ਜੀ? ਭਾਈ ਘਨੱਈਏ ਵਾਂਗੂ ਸਾਨੂੰ ਉਹਨਾਂ ਚੋਂ ਕਿੱਥੇ ਰੱਬ ਦਿਖਣਾ? ਸਾਨੂੰ ਤੇ ਆਪਣਿਆਂ ਚੋਂ, ਸਾਨੂੰ ਤੇ ਗੁਰੂ ਦੇ ਪਿਆਰਿਆਂ ਚੋਂ ਰੱਬ ਨਹੀਂ ਦਿਖ ਰਿਹਾ। ਸਾਨੂੰ ਤੇ ਇੱਥੇ ਵੀ ਇਹਨਾਂ ਪੱਗਾਂ ਚੋਂ ਕੁਝ ਹੋਰ ਹੀ ਨਜ਼ਰ ਪਈ ਜਾਂਦਾ, ਪਰ ਉਹ ਧੰਨ ਨੇ ਪਿਆਰੇ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸਮਝ ਆ ਗਏ। ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਕਹਿੰਦੇ ਅਸੀਂ ਅੰਨੇ ਹਾਂ, ਗਿਆਨਹੀਨ ਹਾਂ, ਤੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਇਸ ਸੱਚ ਦੇ ਮਾਰਗ ਦੇ ਉੱਤੇ ਕਿਵੇਂ ਚੱਲਣਾ ਕਰੀਏ ਜੀ।
ਹਮ ਅੰਦਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਤੇ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਬੰਦ ਦੇ ਅੰਦਰ, ਪੰਕਤੀ ਦੇ ਅੰਦਰ ਬਚਨ ਕਰਦੇ ਹੋਏ ਕਹਿਣ ਲੱਗੇ ਜਿਹੜੀ ਮੈਂ ਪਹਿਲਾਂ ਗੱਲ ਆਖੀ ਹੈ, ਇਹ ਇੱਕ ਹੰਕਾਰ ਮਿਟਾਉਣ ਦਾ ਭਾਵ ਹੈ। ਅੱਖਾਂ ਇੱਥੇ ਵੀ ਨਹੀਂ ਮੰਗੀਆਂ ਗੁਰੂ ਨੇ, ਸੁਣੋ ਧਿਆਨ ਨਾਲ। ਇਸ ਬਚਨ ਵਿੱਚ ਕਹਿ ਦਿੱਤਾ ਵੀ ਅਸੀਂ ਅੰਨੇ ਹਾਂ, ਅਸੀਂ ਗਿਆਨਹੀਨ ਹਾਂ, ਅਸੀਂ ਅਗਿਆਨੀ ਹਾਂ। ਦੈਟਸ ਐਕਸੈਪਟਨੈਸ, ਕਿ ਅਸੀਂ ਮੰਨ ਲਿਆ ਕਿ ਗੁਰੂ ਸਾਹਿਬ ਅਸੀਂ ਕਿੱਦਾਂ ਦੇ ਹਾਂ। ਅਸੀਂ ਕਿੱਦਾਂ ਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ, ਮਿਲਤੇ ਤੁਹਾਨੂੰ ਇੱਥੋਂ ਸਾਰਾ ਕੁਝ ਜਾਣਾ, ਇੱਥੇ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਣਾ, ਕਿਉਂਕਿ ਰੱਬ ਸਮਝਾਉਣ ਵਾਸਤੇ ਇੱਕ ਦੁਨੀਆਂ ਦੇ ਸਮੁੰਦਰ ਵਰਗਾ ਹੈ, ਜਿੱਥੋਂ ਕਿਨਾਰੇ ਖੜਿਆਂ ਨੂੰ ਸਿੱਪੀਆਂ ਮਿਲਦੀਆਂ, ਵਿੱਚ ਉਤਰਿਆਂ ਨੂੰ ਮੋਤੀ ਮਿਲ ਜਾਂਦੇ ਹੈ। ਗੋਡਸ ਲਾਈਕ ਅ ਓਸ਼ੀਅਨ, ਯੂ ਕੈਨ ਫਾਈਂਡ ਐਵਰੀ ਜੈਮ ਅਕੋਰਡਿੰਗ ਯੂ ਵਰਸ਼ਿਪ ਐਂਡ ਯੂਅਰ ਵਿਲ ਪਾਵਰ। ਹੁਣ ਗੱਲ ਤੁਹਾਡੀ ਭਾਉ ਭਗਤੀ ਤੇ, ਤੁਹਾਡੀ ਮੰਗ ਤੇ ਨਿਰਭਰ ਕਰਦੀ ਹੈ, ਤੁਸੀਂ ਗੁਰੂ ਰਾਮਦਾਸ ਤੋਂ ਲੈਣਾ ਕੀ ਚਾਹੁੰਦੇ ਹੋ। ਤੁਸੀਂ ਇੱਥੇ ਪੁੱਤਰਾਂ ਦੀਆਂ ਅਰਦਾਸਾਂ ਕਰਨ ਆਏ ਜੇ, ਤੁਸੀਂ ਇੱਥੇ ਵਿਦੇਸ਼ ਦੇ ਜਹਾਜ਼ਾਂ ਦੀਆਂ ਅਰਦਾਸਾਂ ਕਰਨ ਆਏ ਜੇ, ਜਾਂ ਇਹ ਕਹਿਣ ਆਏ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਮੰਗਣ ਕੀ ਆਇਓ, ਕੀ ਮੰਗਣ ਆਇਓ ਪਾਤਸ਼ਾਹ ਤੋਂ? ਮਿਲੇਗਾ ਸਾਰਾ ਕੁਝ, ਪਰ ਤੁਹਾਡੀ ਭਾਉ ਭਗਤੀ ਤੁਹਾਡੇ ਜਪੇ ਹੋਏ ਨਾਮ ਤੇ ਨਿਰਭਰ ਕਰਦਾ। ਪਰ ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ ਪਿਆਰਿਓ, ਉਹ ਗੁਰੂ ਤੋਂ ਕੁਝ ਨਹੀਂ ਮੰਗਦਾ, ਉਹ ਕਹਿੰਦਾ ਸੱਚਿਆ ਪਾਤਸ਼ਾਹ ਜੇ ਕੁਝ ਦੇਣ ਹੀ ਲੱਗਾ ਤੇ ਆਪਣਾ ਆਪ ਮੈਨੂੰ ਦੇ ਦੇ। ਪੀਰ ਬੁੱਧੂ ਸ਼ਾਹ ਨੂੰ ਪੁੱਛਿਆ, ਪੀਰ ਜੀ ਖੁਸ਼ ਹਾਂ ਤੁਹਾਡੇ ਤੇ, ਕਲੰਗੀਆਂ ਵਾਲਾ ਨਸ਼ੀਲੇ ਨੈਣਾ ਨਾਲ ਉਹਨੂੰ ਹੁਕਮ ਕਰਦਾ, ਕਹਿੰਦਾ ਪੀਰਾ ਖੁਸ਼ ਤੇਰੇ ਤੇ, ਮੰਗ ਕੀ ਮੰਗੇਗਾ? ਕਹਿੰਦਾ ਪਾਤਸ਼ਾਹ ਹੋਰ ਤੇ ਕੁਝ ਨਹੀਂ ਚਾਹੀਦਾ, ਆ ਜਿਹੜੇ ਕੰਘੇ ਨਾਲ ਕੇਸ ਵਾਹੁਣ ਡੇ ਜੇ ਆਹ ਮੇਰੀ ਝੋਲੀ ਪਾ ਦਿਓ, ਕੁਛ ਨਹੀਂ ਚਾਹੀਦਾ ਪਾਤਸ਼ਾਹ, ਮੈਨੂੰ ਹੋਰ ਲੈਣਾ ਦੇਣਾ ਹੀ ਨਹੀਂ ਕਿਸੇ ਚੀਜ਼ ਤੋਂ, ਮੈਨੂੰ ਤੂੰ ਚਾਹੀਦਾ, ਮਿਲ ਸਕਦਾ? ਤੇ ਗੁਰੂ ਹੱਸ ਕੇ ਕਹਿੰਦਾ ਸਿੱਖਾ ਮੇਰੇ ਤੋਂ ਪਦਾਰਥ ਮੰਗਦੇ ਲੋਕੀ, ਮੇਰੇ ਤੋਂ ਹੀਰੇ ਚਾਂਦੀ ਮੰਗਦੇ ਲੋਕੀ, ਤੂੰ ਮੈਨੂੰ ਮੰਗਿਆ, ਮੈਂ ਆਪਣਾ ਆਪ ਤੈਨੂੰ ਦੇ ਦਿੱਤਾ, ਜੇ ਹੁਣ ਤੂੰ ਆਪਣੇ ਆਪ ਨੂੰ ਵੇਖੇਗਾ ਤੇ ਮੇਰੇ ਦਿਦਾਰੇ ਹੋਣਗੇ। ਮਹਾਰਾਜ ਜੀ ਕਹਿਣ ਲੱਗੇ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਅੱਖਾਂ ਨਹੀਂ ਚਾਹੀਦੀਆਂ ਮਹਾਰਾਜ, ਆਪਣਾ ਪੱਲਾ ਦੇ, ਕਿਉਂ? ਕਿਉਂਕਿ ਜਨ ਨਾਨਕ ਚਲਾ ਮਿਲੰਥਾ, ਤਾਂ ਕਿ ਅਸੀਂ ਤੇਰੇ ਘਰ ਦੇ ਸੱਚੇ ਵਾਸੀ ਹੋ ਸਕੀਏ। ਔਰ ਸੱਚਿਆ ਪਾਤਸ਼ਾਹ ਅਸੀਂ ਨਾਮ ਦੀਆਂ ਉਡਾਰੀਆਂ ਲਾਈਏ ਤੇ ਆਪਣੀ ਜਵਾਨੋਂ ਕਹਿ ਸਕੀਏ ਵਾਹਿਗੁਰੂ 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 ਵਾਹਿਗੁਰੂ। ਕਿਤੇ ਗੁਰੂ ਤੋਂ ਇਹ ਮੰਗ ਲਈਏ ਤੇ ਸੱਚ ਕਰਕੇ ਜਾਣਿਓ ਸਿੱਖੋ, ਸਾਡੀ ਇਹ ਜੀਵਨ ਯਾਤਰਾ ਸਫਲ ਹੋ ਜਾਣੀ ਹੈ। ਅਸੀਂ ਉੱਦਾਂ ਕਹਿੰਦੇ ਹਾਂ ਸਾਡੀ ਯਾਤਰਾ ਸਫਲ ਹੋਈ, ਤੇ ਜੀਵਨ ਯਾਤਰਾ ਦੀ ਵੀ ਫਿਕਰ ਕਰੋ ਨਾ, ਸਾਡੀ ਜੀਵਨ ਯਾਤਰਾ ਸਫਲ ਹੋ ਜਾਣੀ ਜਿਸ ਦਿਨ ਝੋਲੀ ਚ ਨਾਮ ਪੈ ਗਿਆ। ਆਓ ਅੰਤਲੀਆਂ ਪੰਗਤੀਆਂ ਪੜ੍ਹਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਵਾਰੀ ਫੇਰ ਮੰਗ ਕਰਦਿਆਂ ਆਖੀਏ ਮਹਾਰਾਜ ਸਾਡੀ ਝੋਲੀ ਚ ਨਾਮ ਦੀ ਦਾਤ ਪਾ ਦੇ, ਤੇ ਗੁਰੂ ਤਰੁੱਟ ਕਰਕੇ ਪਾ ਦੇਗਾ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ, ਆਪ ਜੀ ਦਾ ਸ਼ੁਕਰ, ਆਪ ਜੀ ਨੇ ਆਏ ਹੁਕਮਨਾਮੇ ਦੀ ਕਥਾ ਵਿਚਾਰ ਕਰਨ ਵਾਸਤੇ ਦਾਸਰਿਆਂ ਨੂੰ ਚੁਣਿਆ। ਸਮੂਹ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਅਰਦਾਸ ਰੂਪ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਜੀ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਰੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।